गुरु नानक पद
पंकज
पद पंकज सिमरो अंगद दुख गुर अमरदास हृदय नित त्याव हृदय श्री गुरु रामदास गुण गुरुवर जन बेगनन हर गोविंद शुभ मत पर श्री हर राय नमो कर जोरी नमो
कर जोरी
श्री हर
कृष्ण मना भोरी
तेग बहादुर परम
कृपाल
वाहे गुरु परम
कृपाल
श्री गुरु गोविंद सिंह
बिसाला
तरा पर पुन
पुन सीसा जी
पुन पुन
सीसा
नो
बार बार जगदीसा
एकंकार सतगुरु ते प्रसाद
सचो
वाहे गुरु जी की
फतेह
बेगन विनाशन
सोए
वाहे गुरु जी की फतेह बेगन विनाशन सोए
चौपाई मरी कहे हम सुनावो सुबब्बा नानक राज किम पयो थो रब्बा जिम उसको हम उत्तर दीनो तिमें सुनो तुम संत पर बीनो
वाहे गुरु जी का खालसा वाहे गुरु जी की फतेह। परम सत्कार योग सम्मान योग गुरु का खास रूप गुरु खालसा साध संगत तंता दे पात्र हो जुगो जुग अटल सतगुरु श्री गुरु ग्रंथ साहिब जी दे पवित्र चरणा विच संध्या वेले दे सजे हुए दीवाना च हाजरियां भर के अपने जीवन दियां घड़ियां गुरु लेखे ला के सफला कर रहे। अज पवित्र इतिहासक दिन है। श्रोमणी संत श्रोमणी भगत श्री गुरु ग्रंथ साहिब जी की बाणी अंदर 15 भगत साहबाना की बाणी दर्ज है। उन्हां 15 भगतां विचों सब तो पहला स्थान जिस भगत का है वो हन भगत कबीर जी। भगत कबीर जी महाराज जी का अज जन्म दिहाड़ा है। भगत जी दे जन्म बारे यह दस्या जांदा है कि कांशी विच गंगा दे कंडे ते महाराज भगत कबीर जी अवतरित होए और नीरू नाम दे जुलाए ने भगत जी महाराज कबीर जी नू अज दे दिन लजा के उन्हां दी परवरिश कीती। ਭਾਵੇਂ ਪਰਵਰਿਸ਼ ਮੁਸਲਮਾਨ ਪਰਿਵਾਰ ਵਿੱਚ ਹੋਈ ਸੀ ਪਰ ਅੰਦਰ ਦਾ ਜਿਹੜਾ ਝੁਕਾਅ ਸੀ ਉਹ ਹਿੰਦੂ ਮਤ ਵਾਲੇ ਪਾਸੇ ਸੀ। ਇਸੇ ਕਰਕੇ ਇਹਨਾਂ ਨੇ ਰਾਮਾਨੰਦ ਜੀ ਜੋ ਭਗਤ ਕਬੀਰ ਜੀ ਦੇ ਗੁਰੂ ਨੇ ਵੈਰਾਗੀ ਸੰਤ ਵੈਸ਼ਨਵ ਮਤ ਦੇ ਧਾਰਨੀ ਕਬੀਰ ਜੀ ਦੇ ਗੁਰੂ ਰਾਮਾਨੰਦ ਜੀ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਰਾਮਾਨੰਦ ਜੀ ਨੂੰ ਆਪਣਾ ਗੁਰੂ ਧਾਰਨ ਕੀਤਾ ਉਹਨਾਂ ਪਾਸੋਂ ਗੁਰੂ ਦੀਖਿਆ ਲੈ ਕੇ ਕਬੀਰ ਜੀ ਨੇ ਬੜੇ ਬੜੇ ਜਿਹੜੇ ਚੋਟੀ ਦੇ ਵਿਦਵਾਨ ਸਨ ਜਿਨ੍ਹਾਂ ਨੂੰ ਆਪਣੀ ਵਿੱਦਿਆ ਦਾ ਬੜਾ ਮਾਣ ਤੇ ਹੰਕਾਰ ਸੀ ਉਹਨਾਂ ਨਾਲ ਚਰਚਾ ਕਰਕੇ ਉਹਨਾਂ ਨੂੰ ਹਰਾਇਆ ਵੀ ਔਰ ਇਹ ਵੀ ਦੱਸਿਆ ਕਿ ਸਿਧਾਂਤ ਕੀ ਹੈ। ਐਸੇ ਮਹਾਨ ਭਗਤ ਭਗਤ ਕਬੀਰ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਆਪ ਸਰਬੱਤ ਸੰਗਤਾਂ ਨੂੰ ਵਧਾਈਆਂ ਹਨ। ਲੜੀਵਾਰ ਇਤਿਹਾਸ ਦੀ ਕਥਾ ਆਪ ਜੀ ਸਰਵਣ ਕਰ ਰਹੇ ਹੋ। ਕੈਪਟਨ ਮਰੇ ਦੀ ਡਿਊਟੀ ਲਾਈ ਹੈ ਸਰ ਡੇਵਿਡ ਡਾਕਟਰ ਲੋਨੀ ਨੇ ਕਿ ਤੂੰ ਪੰਥ ਦਾ ਇਤਿਹਾਸ ਲਿਖਵਾ। ਤੋ ਕੈਪਟਨ ਮਰੇ ਨੇ ਲੁਧਿਆਣੇ ਵਿੱਚ ਇੱਕ ਬੂਟੇ ਸ਼ਾਹ ਮੌਲਵੀ ਮੁਸਲਮਾਨ ਨੂੰ ਹਦਾਇਤ ਕੀਤੀ ਕਿ ਤੂੰ ਖਾਲਸੇ ਦੀ ਤਵਾਰੀਖ ਲਿਖ। ਬੂਟੇ ਸ਼ਾਹ ਮੌਲਵੀ ਨੇ ਖਾਲਸੇ ਦਾ ਇਤਿਹਾਸ ਲਿਖਿਆ ਪਰ ਗਲਤ ਲਿਖਿਆ, ਸਹੀ ਦਰੁਸਤ ਨਹੀਂ ਲਿਖਿਆ। ਅਚਾਨਕ ਉਸੇ ਕਚਹਿਰੀ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਪਹੁੰਚੇ। ਕੈਪਟਨ ਮਰੇ ਨਾਲ ਵਾਰਤਾਲਾਪ ਹੋਈ, ਉਹਨੇ ਦੱਸਿਆ ਕਿ ਮੈਂ ਸਿੱਖਾਂ ਦਾ ਇਤਿਹਾਸ ਲਿਖਵਾ ਰਿਹਾ ਤੇ ਬੂਟੇ ਸ਼ਾਹ ਮੌਲਵੀ ਇਤਿਹਾਸ ਲਿਖ ਰਿਹਾ। ਭਾਈ ਰਤਨ ਸਿੰਘ ਜੀ ਕਹਿੰਦੇ ਮੈਨੂੰ ਦਰਸ਼ਨ ਕਰਾਓ ਉਹਨੇ ਕੀ ਲਿਖਿਆ। ਜਦੋਂ ਬੂਟੇ ਸ਼ਾਹ ਮੌਲਵੀ ਦੀ ਲਿਖਤ ਭਾਈ ਰਤਨ ਸਿੰਘ ਭੰਗੂ ਨੇ ਪੜ੍ਹੀ ਤੇ ਵੇਖ ਕੇ ਮੱਥਾ ਠਣਕਿਆ ਵੀ ਇਹ ਤਾਂ ਕੱਟੜ ਮੁਤਸਬੀ ਮੁਸਲਮਾਨ ਹੈ, ਖਾਲਸੇ ਦਾ ਇਤਿਹਾਸ ਸਹੀ ਨਹੀਂ ਲਿਖ ਰਿਹਾ, ਇਹ ਸਿੰਘਾਂ ਦੀ ਚੜ੍ਹਦੀ ਕਲਾ ਨੂੰ ਘਟਾ ਕੇ ਬਿਆਨ ਕਰ ਰਿਹਾ। ਭਾਈ ਰਤਨ ਸਿੰਘ ਨੇ ਆਖਿਆ ਵੀ ਇਹ ਤਾਂ ਤੁਰਕ ਹੈ, ਖਾਲਸੇ ਦਾ ਤੁਰਕਾਂ ਦੇ ਨਾਲ ਜੰਗ ਯੁੱਧ ਚੱਲ ਰਿਹਾ ਤੇ ਇਹ ਸਾਡਾ ਇਤਿਹਾਸ ਕਿੱਥੇ ਲਿਖੇਗਾ। ਤੋ ਕੈਪਟਨ ਮਰੇ ਨੇ ਆਖਿਆ ਵੀ ਫਿਰ ਤੂੰ ਇਤਿਹਾਸ ਲਿਖ ਕੇ ਦੱਸ ਕਿ ਸਿੰਘਾਂ ਨੂੰ ਜਿਹੜੀ ਇਹ ਪਾਤਸ਼ਾਹੀ ਹੈ ਉਹ ਕਿਹਨੇ ਦਿੱਤੀ ਹੈ। ਤੋ ਭਾਈ ਰਤਨ ਸਿੰਘ ਜੀ ਨੇ ਜਵਾਬ ਦਿੱਤਾ ਕਿ ਸਿੰਘਾਂ ਨੂੰ ਇਹ ਪਾਤਸ਼ਾਹੀ ਸੱਚੇ ਪਾਤਸ਼ਾਹ ਨੇ ਦਿੱਤੀ ਹੈ। ਕਹਿੰਦਾ ਇਹ ਸੱਚੇ ਪਾਤਸ਼ਾਹ ਕੌਣ ਸੀ ਮਹਾਰਾਜ ਜੀ? ਭਾਈ ਰਤਨ ਸਿੰਘ ਜੀ ਕਹਿਣ ਲੱਗੇ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸਨ। ਕਹਿੰਦਾ ਫਿਰ ਉਹ ਤਾਂ ਇੱਕ ਫਕੀਰ ਸਨ। ਰਤਨ ਸਿੰਘ ਨੇ ਆਖਿਆ ਉਹ ਤਾਂ ਐਸੇ ਮਹਾਨ ਅਕਾਲ ਪੁਰਖ ਦਾ ਅਵਤਾਰ ਸਨ ਕਿ ਜਿਸ ਫਕੀਰ ਦੇ ਸਿਰ ਤੇ ਹੱਥ ਧਰਿਆ ਉਹਨੂੰ ਵੀ ਬਾਦਸ਼ਾਹ ਬਣਾ ਦਿੱਤਾ। ਵੱਡੇ ਵੱਡੇ ਬਾਦਸ਼ਾਹਾਂ ਵੱਲ ਵੇਖ ਕੇ ਉਹਨਾਂ ਨੂੰ ਭੀਖ ਮੰਗਣ ਲਾ ਦਿੱਤਾ, ਭਿਖਾਰੀ ਬਣਾ ਦਿੱਤਾ, ਦੇਰੀ ਨਹੀਂ ਲਾਈ। ਕਹਿਣ ਲੱਗਾ ਫਿਰ ਮੈਨੂੰ ਗੁਰੂ ਨਾਨਕ ਸਾਹਿਬ ਬਾਰੇ ਦੱਸੋ ਵੀ ਉਹ ਕੌਣ ਸਨ, ਉਹਨਾਂ ਵਿੱਚ ਇੰਨੀ ਸ਼ਕਤੀ ਕਿਵੇਂ ਆਈ। ਉਹ ਸਾਰਾ ਇਤਿਹਾਸ ਕੈਪਟਨ ਮਰੇ ਲਿਖ ਰਿਹਾ, ਭਾਈ ਰਤਨ ਸਿੰਘ ਭੰਗੂ ਉਹਨੂੰ ਲਿਖਵਾ ਰਹੇ ਨੇ। ਉਸੇ ਦਾ ਫਿਰ ਇਹ ਤਰਜਮਾ ਭਾਈ ਰਤਨ ਸਿੰਘ ਭੰਗੂ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਕੀਤਾ ਹੈ ਔਰ ਖਾਲਸੇ ਨੂੰ ਇਤਿਹਾਸ ਸੁਣਾਉਂਦਿਆਂ ਸੁਣਾ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਮਰੀ ਕਹੇ ਹਮ ਸੁਣਾਓ ਸੁਬੱਬਾ।
ਕੈਪਟਨ ਮਰੇ ਭਾਈ ਰਤਨ ਸਿੰਘ ਭੰਗੂ ਨੂੰ ਕਹਿਣ ਲੱਗਾ ਭਾਈ ਰਤਨ ਸਿੰਘ ਜੀ, ਸਰਦਾਰ ਰਤਨ ਸਿੰਘ ਜੀ, ਮੈਨੂੰ ਤੁਸੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਦੱਸੋ ਉਹਨਾਂ ਬਾਰੇ ਮੈਨੂੰ ਦੱਸੋ ਕਿ ਉਹਨਾਂ ਦਾ ਪ੍ਰਕਾਸ਼ ਕਦੋਂ ਹੋਇਆ, ਕਿਵੇਂ ਹੋਇਆ।
ਨਾਨਕ ਰਾਜ ਕਿਮ ਪਇਓ ਥੋ ਰੱਬਾ,
ਰੱਬ ਦੇ ਕੋਲੋਂ, ਅਕਾਲ ਪੁਰਖ ਦੇ ਕੋਲੋਂ ਗੁਰੂ ਨਾਨਕ ਸਾਹਿਬ ਨੂੰ ਰਾਜ ਕਿਵੇਂ ਮਿਲਿਆ, ਕਿਉਂਕਿ ਇਹਨੇ ਪੁੱਛਿਆ ਨਾ ਵੀ ਗੁਰੂ ਨਾਨਕ ਸਾਹਿਬ ਨੂੰ ਪਾਤਸ਼ਾਹੀ ਕਿਹਨੇ ਦਿੱਤੀ ਸੀ। ਤੇ ਭਾਈ ਰਤਨ ਸਿੰਘ ਨੇ ਆਖਿਆ ਗੁਰੂ ਨਾਨਕ ਸਾਹਿਬ ਨੂੰ ਪਾਤਸ਼ਾਹੀ ਅਕਾਲ ਪੁਰਖ ਨੇ ਦਿੱਤੀ ਸੀ। ਕਹਿੰਦਾ ਇਹ ਦੱਸੋ ਵੀ ਗੁਰੂ ਨਾਨਕ ਸਾਹਿਬ ਨੂੰ ਰੱਬ ਨੇ, ਪਰਮਾਤਮਾ ਨੇ, ਅਕਾਲ ਪੁਰਖ ਨੇ ਰਾਜ ਕਿਵੇਂ ਦਿੱਤਾ ਹੈ।
ਜਿਮ ਉਸ ਕੋ ਹਮ ਉੱਤਰ ਦੀਨੋ,
ਸਰਦਾਰ ਰਤਨ ਸਿੰਘ ਜੀ ਭੰਗੂ ਕਹਿੰਦੇ ਕੈਪਟਨ ਮਰੇ ਨੇ ਜਦੋਂ ਮੈਨੂੰ ਇਹ ਸਵਾਲ ਕੀਤਾ, ਉਹਦਾ ਇਹ ਸਵਾਲ ਸੁਣ ਕੇ ਜਿਵੇਂ ਅਸੀਂ ਉਹਨੂੰ ਉੱਤਰ ਦਿੱਤਾ, ਉਹਨੂੰ ਜਵਾਬ ਦਿੱਤਾ।
ਜਿਵੇਂ ਸੁਣੋ ਤੁਮ ਸੰਤ ਪ੍ਰਵੀਨੋ,
ਇਹ ਪ੍ਰਵੀਨ ਸੰਤ ਜਨੋ, ਸਰੋਤਾ ਜਨੋ, ਖਾਲਸਾ ਜੀ, ਜੋ ਜਵਾਬ ਮੈਂ ਕੈਪਟਨ ਮਰੇ ਨੂੰ ਦਿੱਤਾ ਸੀ ਉਹ ਮੈਂ ਇੱਥੇ ਲਿਖਣ ਲੱਗਾ, ਤੁਸੀਂ ਵੀ ਭਾਈ ਸਾਰੇ ਪਿਆਰ ਦੇ ਨਾਲ ਸੁਣੋ।
ਕਲ ਯੁਗ ਮੈਂ ਵੱਡ ਪਰ ਗਇਓ ਧੁੰਦ,
ਕਲ ਯੁਗ ਦਾ ਵਰਤਾਰਾ ਸੀ, ਕਲ ਯੁਗ ਵਿੱਚ ਅੰਧ ਧੁੰਦ ਵਰਤ ਗਈ ਸਾਰੇ ਜਗਤ ਦੇ ਵਿੱਚ, ਐਸਾ ਮਹਾ ਪਾਪ ਸਾਰੇ ਕਲਯੁਗ ਦੇ ਵਿੱਚ ਹੋਣ ਲੱਗਾ।
ਵਧਿਓ ਕੁਧਰਮ ਧਰਮ ਪਇਓ ਮੰਦ,
ਕੁਧਰਮ ਵਧਣ ਲੱਗਾ, ਯਾਨੀ ਕਿ ਅਧਰਮ ਦਾ ਵਾਧਾ ਹੋਣ ਲੱਗਾ ਤੇ ਧਰਮ ਮੰਦ ਹੋਣ ਲੱਗ ਪਿਆ, ਜਿਸ ਬਾਰੇ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਕੱਲ ਹੋਈ ਕੁੱਤੇ ਮੁਹੀ, ਖਾਜ ਹੋਆ ਮੁਰਦਾਰ ਗੁਸਾਈ, ਰਾਜੇ ਪਾਪ ਕਮਾਵਣ ਦੇ ਉਲਟੀ ਵਾੜ ਖੇਤ ਕੋ ਖਾਈ। ਏਦਾਂ ਦਾ ਹਾਲਤ ਜਦੋਂ ਸੰਸਾਰ ਦੇ ਵਿੱਚ ਵਰਤ ਗਿਆ, ਅੰਧ ਧੁੰਦ ਸਾਰੇ ਜਗਤ ਦੇ ਵਿੱਚ ਵਰਤ ਗਈ, ਧਰਮ ਤੇ ਧਰਮ ਦਾ ਖਾਤਮਾ ਹੋ ਗਿਆ, ਅਧਰਮ ਦਾ ਬੋਲਬਾਲਾ ਹੋਇਆ।
ਲਾਲਚ ਲਾਗੇ ਮਾਇਆ ਭੂਪ,
ਹੁਣ ਜਿਹੜੇ ਰਾਜੇ ਸਨ ਉਹਨਾਂ ਅੰਦਰ ਕੇਵਲ ਇੱਕ ਮਾਇਆ ਦੀ ਹੋੜ ਲੱਗ ਗਈ, ਉਹਨਾਂ ਅੰਦਰ ਕੇਵਲ ਇੱਕ ਰੁਪਈਏ ਪੈਸੇ ਦੀ ਹੋੜ ਲੱਗ ਗਈ ਕਿ ਕਿਵੇਂ ਪ੍ਰਜਾ ਕੋਲੋਂ ਪੈਸਾ ਖੋਹਿਆ ਜਾਵੇ, ਕਿਵੇਂ ਪ੍ਰਜਾ ਕੋਲੋਂ ਪੈਸਾ ਬਟੋਰਿਆ ਜਾਵੇ, ਇਹਨਾਂ ਤੇ ਝੂਠੇ ਲਗਾਨ ਟੈਕਸ ਲਾ ਕੇ ਲੋਕਾਂ ਦਾ ਕਿਵੇਂ ਕਚੂੰਬਰ ਕੱਢਿਆ ਜਾਏ, ਏਦਾਂ ਦੇ ਰਾਜੇ ਹੋ ਗਏ।
ਰਾਜਨ ਪਾਏ ਨਿਜ ਧਰਮ ਕੂਪ,
ਔਰ ਜਿਹੜੇ ਰਾਜੇ ਸਨ ਉਹਨਾਂ ਨੇ ਵੀ ਆਪਣਾ ਧਰਮ ਛੱਡ ਦਿੱਤਾ, ਇਥੋਂ ਤੱਕ ਉਹਨਾਂ ਆਪਣਾ ਧਰਮ ਖੂਹ ਦੇ ਵਿੱਚ ਹੀ ਸੁੱਟ ਦਿੱਤਾ, ਮਾਨੋ ਖੂਹ ਵਿੱਚ ਹੀ ਪਾ ਦਿੱਤਾ, ਯਾਨੀ ਕਿ ਬੜੇ ਵੱਡੇ ਕੁਧਰਮੀ ਹੋ ਗਏ।
ਪੰਥ ਧਾਰੀ ਬੀਜੇ ਜਗ ਆਏ,
ਔਰ ਜਿੰਨੇ ਵੀ ਪੰਥ ਧਾਰੀ ਸਨ ਜਗਤ ਦੇ ਵਿੱਚ, ਬੜੇ ਬੜੇ ਪੰਥ ਚੱਲਦੇ ਸੀ, ਇਹ ਵੈਰਾਗੀਆਂ ਦਾ, ਸੰਨਿਆਸੀਆਂ ਦਾ, ਜੋਗੀਆਂ ਦਾ, ਜੰਗਮਾਂ ਦਾ, ਜੈਨਾਂ ਦਾ, ਬੋਧੀਆਂ ਦਾ, ਬੜੇ ਬੜੇ ਪੰਥ ਧਾਰੀ ਸਨ ਸੰਸਾਰ ਦੇ ਅੰਦਰ।
ਪੰਥ ਵਿਚਲ ਪੀ ਤਿੰਨ ਕੇ ਗਏ,
ਜਿਹੜੇ ਪੰਥ ਧਾਰੀ ਸੀ ਉਹਨਾਂ ਦੇ ਪੰਥ ਵੀ ਵਿਚਲਿਤ ਹੋ ਗਏ, ਉਹਨਾਂ ਦੇ ਪੰਥ ਵੀ ਜਿਹੜੇ ਸਨ ਉਹ ਭ੍ਰਸ਼ਟ ਹੋ ਗਏ, ਉਹਨਾਂ ਅੰਦਰ ਵੀ ਧਰਮ ਦੀ ਬਿੰਦ ਨਾ ਰਹੀ।
ਮਾਇਆ ਮੋਹ ਸਭਨ ਕੋ ਛਰਿਓ,
ਮਾਇਆ ਦਾ ਮੋਹ ਸਾਰਿਆਂ ਨੂੰ ਛਲ ਕੇ ਲੈ ਗਿਆ, ਸਭ ਦੇ ਅੰਦਰ ਮਾਇਆ ਦੇ ਮੋਹ ਦੀ ਪ੍ਰਬਲ ਬਿਰਤੀ ਬਣ ਗਈ।
ਧਰਮ ਹਾਰ ਨਿਜ ਕੁਲ ਚੈ ਭਰੇ,
ਔਰ ਧਰਮ ਹਾਰ ਕੇ ਆਪਣੀ ਕੁਲ ਦਾ ਪੇਟ ਭਰਨਾ ਚਾਹੁੰਦੇ ਇਹੋ ਜਿਹੇ ਲੋਕ ਪੈਦਾ ਹੋ ਗਏ। ਕਦੇ ਉਹ ਵੀ ਧਰਮੀ ਲੋਕ ਸੀ ਜਿਹੜੇ ਧਰਮ ਕਰਕੇ ਆਪਣੀ ਕੁਲ ਕੁਰਬਾਨ ਕਰ ਦਿੰਦੇ ਸੀ, ਪਰ ਕਹਿੰਦੇ ਕਲਯੁਗ ਦਾ ਇਹੋ ਜਿਹਾ ਬੋਲਬਾਲਾ ਵਰਤਿਆ ਕਿ ਲੋਕ ਆਪਣੀ ਕੁਲ ਨੂੰ ਪਾਲਣ ਵਾਸਤੇ ਧਰਮ ਨੂੰ ਛਿੱਕੇ ਟੰਗਣ ਲਈ ਤਿਆਰ ਹੋ ਗਏ, ਧਰਮ ਦਾ ਤਿਆਗ ਕਰਕੇ ਆਪਣੀ ਕੁਲ ਨੂੰ ਪਾਲਣ ਲੱਗ ਪਏ।
ਸ਼੍ਰੀ ਮੁਖ ਵਾਕ ਸਲੋਕ, ਕਲ ਕਾਤੀ ਰਾਜੇ ਕਾ ਸਾਈ, ਧਰਮ ਪੰਖ ਕਰ ਉਡਰਿਆ।
ਭਾਈ ਰਤਨ ਸਿੰਘ ਜੀ ਨੇ ਕੈਪਟਨ ਮਰੇ ਨੂੰ ਗੁਰੂ ਨਾਨਕ ਸਾਹਿਬ ਦੇ ਪਾਵਨ ਬਚਨ ਗੁਰਬਾਣੀ ਦੇ ਸੁਣਾਏ, ਆਖਿਆ ਕਿ ਜਿਹੜਾ ਕਲਯੁਗ ਹੈ ਉਹ ਛੁਰੀ ਬਣ ਗਿਆ। ਕਾਤੀ ਕਹਿੰਦੇ ਨੇ ਛੁਰੀ ਨੂੰ, ਕਲ ਕਾਤੀ, ਕਲਯੁਗ ਛੁਰੀ ਬਣ ਗਿਆ, ਰਾਜੇ ਕਸਾਈ ਤੇ ਜਿਹੜੇ ਰਾਜੇ ਸਨ ਕਲਯੁਗ ਦੇ ਉਹ ਕਸਾਈ ਬਣ ਕੇ ਉਹਨਾਂ ਨੇ ਕਲਯੁਗ ਰੂਪੀ ਛੁਰੀ ਆਪਣੇ ਹੱਥ ਵਿੱਚ ਪਕੜ ਕੇ ਲੋਕਾਂ ਦੇ ਗਲ ਵੱਢਣੇ ਸ਼ੁਰੂ ਕਰ ਦਿੱਤੇ। ਔਰ ਜਿਹੜਾ ਧਰਮ ਸੀ ਉਹ ਖੰਭ ਲਾ ਕੇ ਉੱਡ ਗਿਆ, ਦਿਸਦਾ ਨਹੀਂ ਸੀ ਵੀ ਧਰਮ ਕਿੱਥੇ ਹੈ। ਧਰਮ ਪੰਖ ਕਰ ਉੱਡ ਰਿਹਾ, ਜਿਹੜਾ ਧਰਮ ਸੀ ਉਹ ਖੰਭ ਲਾ ਕੇ ਇਹ ਸੰਸਾਰ ਤੋਂ ਉੱਡ ਗਿਆ। ਐਸਾ ਵਰਤਾਰਾ ਵਰਤਿਆ ਕਿ ਕਾਜੀ ਹੋਏ ਰਿਸ਼ਵਤੀ, ਵੱਡੀ ਲੈ ਕੇ ਹੱਕ ਗਵਾਈ, ਚੇਲੇ ਬੈਠਣ ਘਰਾਂ ਵਿੱਚ, ਗੁਰੂ ਉੱਠ ਘਰੀ ਤਿਨਾੜੇ ਜਾਈ, ਚੇਲੇ ਸਾਜ ਵਜਾਏ ਦੇ ਨੱਚਣ ਗੁਰੂ ਬਹੁਤ ਵਿਧ ਭਾਈ, ਵਰਤਿਆ ਪਾਪ ਸਭ ਸਜਗ ਮਾਹੀ। ਇਹੋ ਜਿਹਾ ਵਰਤਾਰਾ ਸਾਰੇ ਜਗਤ ਵਿੱਚ ਵਰਤ ਗਿਆ ਕਿ ਹੋ ਭਾਲ ਬਿਕੁੰਨੀ ਹੋਈ, ਅੰਧੇਰਾ ਰਾਹੋ ਨਾ ਕੋਈ, ਲੱਭ ਲੱਭ ਹਾਰ ਗਏ ਪਰ ਕਿਤੇ ਧਰਮ ਨਹੀਂ ਸੀ ਨਜ਼ਰ ਆਉਂਦਾ, ਧਰਮ ਖੰਭ ਲਾ ਕੇ ਉੱਡ ਗਿਆ।
ਕੂੜਿਆ ਮਾਵਸ ਸੱਚ ਚੰਦਰਮਾ, ਦੀਸੈ ਨਾਈ ਕੈ ਚੜਿਆ।
ਕੂੜ ਦੀ ਮੱਸਿਆ ਦੀ ਹਨੇਰੀ ਰਾਤ ਪੈ ਗਈ ਔਰ ਸੱਚ ਰੂਪੀ ਚੰਦਰਮਾ ਮੱਸਿਆ ਦੀ ਰਾਤ ਨੂੰ ਨਜ਼ਰ ਨਹੀਂ ਸੀ ਆਉਂਦਾ। ਕੂੜ ਦੀ ਮੱਸਿਆ ਦੀ ਰਾਤ ਸੀ, ਉਹਦੇ ਵਿੱਚ ਸੱਚ ਮੱਸਿਆ ਵਾਲੇ ਦਿਨ ਰਾਤ ਨੂੰ ਚੰਦਰਮਾ ਨਹੀਂ ਨਾ ਦਿਸਦਾ। ਕਹਿੰਦੇ ਏਦਾਂ ਕੂੜ ਦੀ ਮੱਸਿਆ ਦੀ ਰਾਤ ਵਰਤ ਗਈ, ਸਾਰੇ ਪਾਸੇ ਕੂੜ ਹੀ ਕੂੜ ਵਰਤ ਗਿਆ, ਸੱਚ ਰੂਪੀ ਚੰਦਰਮਾ ਨਜ਼ਰ ਨਹੀਂ ਸੀ ਆਉਂਦਾ, ਦਿਸਾ ਨਾ ਹੀ ਕਹਿ ਚੜਿਆ, ਦਿਸਦਾ ਹੀ ਨਹੀਂ ਸੀ ਵੀ ਕਿੱਥੇ ਜਾ ਚੜਿਆ ਸੱਚ ਰੂਪੀ ਚੰਦਰਮਾ। ਕਲਯੁਗ ਦਾ ਵਰਤਾਰਾ ਹੀ ਐਸਾ ਗੁਰਬਾਣੀ ਦੇ ਵਿੱਚ ਸਤਿਗੁਰਾਂ ਦੇ ਵਚਨ ਨੇ, ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾਹੋ। ਕਲਯੁਗ ਦਾ ਰਥ ਅੱਗ ਦਾ ਹੈ ਔਰ ਇਹਦਾ ਰਥਵਾਹੀ ਆ, ਇਹਨੂੰ ਚਲਾਉਣ ਵਾਲਾ ਹੱਕਣ ਵਾਲਾ ਖਾਲਸਾ ਜੀ ਕੂੜ ਹੈ। ਕਲਯੁਗ ਦਾ ਜਿਹੜਾ ਬੋਲਬਾਲ ਹੈ, ਸਤਿਗੁਰਾਂ ਨੇ ਇਹਦੇ ਬਾਰੇ ਗੁਰਬਾਣੀ ਵਿੱਚ ਬਹੁਤ ਥਾਈਂ ਪ੍ਰਮਾਣ ਦਿੱਤੇ ਨੇ। ਸਰਮ ਧਰਮ ਦੇ ਛੱਪ ਖਲੋਏ, ਕੂੜ ਫੇਰਾ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜਾ ਸੈਤਾਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲੋ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਇਹੋ ਜਿਹਾ ਵਰਤਾਰਾ ਸੰਸਾਰ ਦੇ ਵਿੱਚ ਵਰਤ ਗਿਆ ਕਿ ਨਾ ਸ਼ਰਮ ਨਜ਼ਰ ਆਉਂਦੀ ਸੀ ਨਾ ਹੀ ਧਰਮ ਨਜ਼ਰ ਆਉਂਦਾ ਸੀ। ਸ਼ਰਮ ਤੇ ਧਰਮ ਦੋਵੇਂ ਛੱਪ ਗਏ, ਕੂੜ ਹੀ ਕੂੜ ਚਾਰੇ ਪਾਸੇ ਫਿਰਦਾ ਸੀ, ਝੂਠ ਤੇ ਕੂੜ ਹੀ ਸਾਰੇ ਪਾਸੇ ਬੋਲਬਾਲਾ ਝੂਠ ਦਾ ਹੀ ਵਰਤ ਰਿਹਾ ਸੀ। ਸੱਚ ਰੂਪੀ ਚੰਦਰਮਾ ਕਿੱਥੇ ਜਾ ਚੜਿਆ ਉਹ ਨਜ਼ਰ ਨਹੀਂ ਸੀ ਆਉਂਦਾ।
ਦੋਹਰਾ ਤੋ ਮਰੀ ਨੇ ਫਿਰ ਕਿਓ, ਸਭ ਹਮ ਦਿਓ ਬਤਾਏ।
ਭਾਈ ਰਤਨ ਸਿੰਘ ਨੇ ਦੱਸਿਆ ਵੀ ਕਲਯੁਗ ਦਾ ਇਹੋ ਜਿਹਾ ਵਰਤਾਰਾ ਵਰਤਿਆ ਤੇ ਕੈਪਟਨ ਮਰੇ ਪੁੱਛਣ ਲੱਗਾ, ਕਹਿੰਦਾ ਜੀ ਮੈਨੂੰ ਸਾਰਾ ਕੁਝ ਖੋਲ ਕੇ ਦੱਸੋ, ਸਾਰੀ ਕਥਾ ਗੁਰੂ ਨਾਨਕ ਸਾਹਿਬ ਜੀ ਦੀ ਵਿਆਖਿਆ ਸਹਿਤ ਦੱਸੋ।
ਕੌਣ ਸਾਲ ਉਹ ਕਾਲ, ਕੌਣ ਦੇਸ਼, ਕੌਣ ਉਹ ਥਾਏ।
ਕਿਹੜਾ ਸਾਲ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ, ਉਹ ਕਿਹੜਾ ਦੇਸ਼ ਸੀ, ਉਹ ਜਗ੍ਹਾ ਕਿਹੜੀ ਸੀ, ਉਹ ਨਗਰ ਕਿਹੜਾ ਸੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਨ ਕੀਤਾ, ਔਰ ਉਹ ਸਮਾਂ ਕਿਹੜਾ ਸੀ, ਮੈਨੂੰ ਉਹਦੇ ਬਾਰੇ ਦੱਸਣਾ ਕਰੋ।
ਜੋ ਪਈ ਸਾਲ ਸੁਣੋ ਅਬ ਬਿਕਰਮ ਰਾਏ।
ਭਾਈ ਰਤਨ ਸਿੰਘ ਜੀ ਨੇ ਫਿਰ ਦੱਸਿਆ ਕਿ ਹੇ ਕੈਪਟਨ ਮਰੇ, ਸੁਣ ਕੇ ਉਸ ਵੇਲੇ ਸੰਮਤ ਬਿਕਰਮੀ ਦਾ ਜੋ ਸਾਲ ਸੀ
1526 ਥਾਏ।
ਸੰਮਤ ਬਿਕਰਮੀ ਦਾ ਸਾਲ ਸੀ 1526 ਤੇ ਕੱਤਕ ਦੀ ਪੂਰਨਮਾਸ਼ੀ ਵਾਲਾ ਦਿਨ ਸੀ ਜਿਸ ਦਿਨ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ। ਸੰਮਤ ਬਿਕਰਮੀ 1526 ਸੀ ਔਰ ਜਿਹੜਾ ਅੰਗਰੇਜ਼ਾਂ ਦਾ ਸਾਲ ਹੈ ਜਿਹਨੂੰ ਆਪਾਂ ਈਸਵੀ ਸਾਲ ਕਹਿੰਦੇ ਹਾਂ, ਜਿਹੜਾ ਅੱਜ ਕੱਲ੍ਹ ਆਪਣੇ ਸਮਾਜ ਵਿੱਚ ਜ਼ਿਆਦਾ ਪ੍ਰਚਲਿਤ ਹੈ, ਇਹ 1469 ਈਸਵੀ, ਇਹ ਈਸਵੀ ਸਾਲ 1469 ਬਣਦਾ ਹੈ। 1526 ਸੰਮਤ ਬਿਕਰਮੀ ਦਾ ਸਮਾਂ ਸੀ ਔਰ ਕੱਤਕ ਦੀ ਪੂਰਨਮਾਸ਼ੀ ਵਾਲਾ ਦਿਨ ਸੀ।
ਤਲਵੰਡੀ ਬੁਲਾਰ ਹੋਏ ਰਾਏ।
ਤਲਵੰਡੀ ਦਾ ਰਾਜਾ ਸੀ ਰਾਜਾ ਰਾਏ ਬੁਲਾਰ, ਰਾਏ ਭੋਏ ਦੀ ਤਲਵੰਡੀ ਜਿਸ ਨੂੰ ਅੱਜ ਕੱਲ ਸੋਹਰੀ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ।
ਟਿਗ ਲਾਹੌਰ ਉਹ ਕਸੂਰੈ ਦਾਏ।
ਤਲਵੰਡੀ ਲਾਹੌਰ ਦੇ ਨੇੜੇ ਹੈ, और कसूर दे सजे पासे उहदे कसूर नगर है उथे ओ राय भोएं दी तलवंडी है
खतरी जाते उस बेदी कहाए
खतरियां दा परिवार सी बेदियां दा बेदी कहौंदे ने ओ बेद पढ़न ते बेदी बने तो बेदियां दा परिवार सी
लियो अवतार इसे कुल माए
बेदियां दे कुल दे विच जगत गुरु श्री गुरु नानक देव साहब जी महाराज जी ने पिता कल्याण दास मेहता कालू जी दे ग्रह विखे अवतार धारण कीता
होती कुल वै अत त्रमकारी
ए बेदियां दी कुल सी बड़ी धर्मियां दी कुल सी वेद पढ़न तो खालसा जी बेदी बने ने गुरु कलगीधर जी ने बचित्र नाटक विच लिखिया है कि वेदी किवें बने ते सोढ़ी किवें बने वेद पढ़ने ते बेदी बने इस करके ना दी बेदियां दी कुल होन करके धर्मी लोक सन
जिन मैं नानत जन्म लियो तारी
जिना बेदियां दी कुल दे विच महाराज जगत गुरु गुरु नानक साहब ने अवतार धारण कीता महाराज गुरु नानक पातशाह जी ने प्रकाश धारण कीता
सत युग मैं जो योग थापयो
खालसा जी जिहड़ा सत युग दा समा सी उस समय दे वेच जो योग होया
जै मद जन्म सुनार सिंह ले
युग दे समय वेच नार सिंह ने अवतार धारण कीता भगत प्रहलाद दी राखी करन वास्ते सत युग दा समा सी जदो भगत प्रहलाद दी राखी करन वास्ते सतयुग दे अंदर नर सिंह ने अवतार धारण कीता
ओ त्रेते मैं योग पयो जो
फिर त्रेते दे विच जेड़ा योग अवतार होया
राम जन्म मद तारे उसो
उस वेले श्री रामचंद्र जी ने जन्म धारण कीता त्रेते योग दे विच जो योग सन त्रेते युग दे विच ओ श्री राम रूप होके आए
द्वापर जन्मे ओ कृष्ण योग सिद्ध
और द्वापर दे अवतार जेड़े सन ओ भगवान कृष्ण सन ਉਹਨਾਂ ਨੇ ਕ੍ਰਿਸ਼ਨ ਜੀ ਨੇ ਦੁਆਪਰ ਯੁੱਗ ਦੇ ਵਿੱਚ ਯੋਗ ਜਨਮ ਧਾਰਨ ਕੀਤਾ
ਨਾਨਕ ਜਨਮ ਕੁੱਲ ਮਿਲੀ ਸੋ ਬਿਦ
ਇਸੇ ਤਰ੍ਹਾਂ ਕਲਯੁੱਗ ਦੇ ਜਿਹੜੇ ਪੂਰਨ ਅਵਤਾਰ ਨੇ ਉਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਜਿਵੇਂ ਸਤਯੁੱਗ ਦੇ ਪੂਰਨ ਅਵਤਾਰ ਨਰ ਸਿੰਘ ਨੇ ਤ੍ਰੇਤੇ ਦਾ ਪੂਰਨ ਅਵਤਾਰ ਮੰਨਿਆ ਜਾਂਦਾ ਸ਼੍ਰੀ ਰਾਮ ਚੰਦਰ ਨੂੰ और द्वापर दा पूर्ण अवतार योग अवतार मन्या जांदा श्री कृष्ण जी नू ते कलयुग दे पूर्ण अवतार ने धन श्री गुरु नानक देव साहिब सच्चे पातशाह जी महाराज भट्टा ने सवैया दे विच जिक्र कीता है कि महाराज गुरु नानक साहब सच्चे पातशाह ने कली काल दे अंदर अवतार धारण कीता
पिता नाम थो कालू दास
जगत गुरु गुरु नानक साहब जी महाराज जी दे पिता दा नाम सी पिता कल्याण दास मेहता कालू
मात नाम थो त्रिपतो दास
और जगत गुरु गुरु नानक साहब दी पूजनीक माता जिन्हां दी बड़ी भारी तपस्या है ओ माता सी भागा भरी माता माता त्रिपता जिस दी कुख तो जगत गुरु गुरु नानक साहब जी ने अवतार धारण कीता
दोहरा धर्म माए होवत कने तन में थे कुछ यून
सरदार रतन सिंह जी कहंदे भी धर्म दे विच तां पिता मेहता कालू जी बड़े पक्के सी अपने धर्म दे धारनी सन पर माया करके इन्ने वड्डे तनाड़ नहीं सी पटवारी दा काम करदे सन पर माया करके इन्ने तनवान नहीं सी पिता मेहता कालू जी उदा धर्म करके तां बड़े बलवान सी धनी सन पर माया करके इन्ने ज्यादा धनी नहीं सन
किछ कुल को कुछ उने को आए प्रगटे ओ बड़ पून
कुछ इन्हां दी कुल दा ते कुछ इन्हां दी जिहड़ी तपस्या सी ਉਹਦੇ ਪੁੰਨ ਦੇ ਪ੍ਰਤਾਪ ਸਦਕਾ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਾਨੋ ਇਹਨਾਂ ਦੇ ਕੀਤੇ ਪੁੰਨਾਂ ਦਾ ਫਲ ਸੀ ਜੋ ਇਹਨਾਂ ਦੇ ਘਰ ਦੇ ਵਿੱਚ ਦੀਨ ਦੁਨੀਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਨ ਕੀਤਾ ਕਲਗੀਧਰ ਜੀ ਲਿਖਦੇ ਨੇ ਤਿੰਨ ਬੇਦੀਆਂ ਕੇ ਕੁੱਲ ਬਿਖੈ ਪ੍ਰਗਟੇ ਨਾਨਕ ਰਾਏ ਸਭ ਸਿੱਖਣ ਕੋ ਸੁਖ ਦਏ ਜਹਿਤ ਹੈ ਭਏ ਸਹਾਏ ਤਿਨ ਇਹ ਕਲਮੋ ਧਰਮ ਚਲਾਇਓ ਇਹੋ ਜਿਹਾ ਧਰਮ ਚਲਾਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ
ਭਲ ਸਾਇਤ ਉਹ ਭਲ ਕੜੀ
ਭਲਾ ਸਮਾਂ ਸੀ ਉਹ ਘੜੀ ਵੀ ਉਹ ਭਲੀ ਸੀ ਭਲਾ ਨਛੱਤਰ ਸੀ
ਭਲੋ ਨਛੱਤਰ ਜੋਗ
ਬੜਾ ਭਲਾ ਨਛੱਤਰ ਸੀ ਭਲੀ ਘੜੀ ਸੀ ਭਲਾ ਸਮਾਂ ਸੀ
ਭਲੀ ਰਾਸ ਉਹ ਗ੍ਰਹਿ ਭਲੇ
ਖਾਲਸਾ ਜੀ ਉਹ ਰਾਸ ਵੀ ਭਲੀ ਸੀ ਉਹ ਗ੍ਰਹਿ ਵੀ ਭਲੇ ਸਨ
ਅਵਸਰ ਭਲੇ ਸੰਯੋਗ
ਜਿਹੜਾ ਅਵਸਰ ਹੈ ਉਹ ਜਿਹੜਾ ਸਮਾਂ ਉਹ ਵੀ ਭਲਾ ਹੈ ਜਿਸ ਸਮੇਂ ਦੇ ਵਿੱਚ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਉਹ ਦਿਨ ਬੜਾ ਭਾਗਸ਼ਾਲੀ ਕਹਿੰਦੇ ਜਿਸ ਸਮੇਂ ਗੁਰੂ ਨਾਨਕ ਸਾਹਿਬ ਨੇ ਅਵਤਾਰ ਧਾਰਿਆ ਉਹ ਘੜੀ ਬੜੀ ਪਵਿੱਤਰ ਸੀ ਉਹ ਗ੍ਰਹਿ ਨਛੱਤਰ ਬੜੇ ਭਲੇ ਸਨ ਉਹ ਸਮਾਂ ਬੜਾ ਭਲਾ ਸੀ ਔਰ ਐਸਾ ਵੀ ਮਹਾਂਪੁਰਸ਼ ਲਿਖਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਬਾਲਕਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਅਵਤਾਰ ਧਾਰਨ ਕੀਤਾ ਸੰਸਾਰ ਦੇ ਵਿੱਚ ਉਸ ਵੇਲੇ ਜਿੰਨੇ ਵੀ ਬੱਚੇ ਜਨਮ ਲੈ ਕੇ ਆਏ ਉਹ ਸਾਰੇ ਮਹਾਂਪੁਰਸ਼ ਤੇ ਭਗਤ ਪੈਦਾ ਬਣ ਕੇ ਹੋਏ ਉਹ ਭਗਤ ਬਣ ਕੇ ਪੈਦਾ ਹੋਏ ਉਹ ਭਲਾ ਹੀ ਸਮਾਂ ਹੀ ਐਸਾ ਸੀ ਜਿਸ ਸਮਾਂ ਸੰਯੋਗ ਹੀ ਐਸਾ ਬਣਿਆ ਹੋਇਆ ਸੀ ਕਿ ਜਿਸ ਸੰਯੋਗ ਵਿੱਚ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ
ਜਨਮਤ ਹੀ ਤੈ ਮਾਤ ਪਿਤ ਵੱਡਿਓ ਬਹੁਤ ਪਰਤਾਪ
ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੁੰਦਿਆਂ ਹੀ ਮਾਤਾ ਪਿਤਾ ਦਾ ਪ੍ਰਤਾਪ ਵੱਧ ਗਿਆ ਪਿਤਾ ਮਹਿਤਾ ਕਾਲੂ ਜੀ ਦਾ ਮਾਤਾ ਤ੍ਰਿਪਤਾ ਜੀ ਦਾ ਪ੍ਰਤਾਪ ਉਹ ਸਾਰੇ ਪਾਸੇ ਵੱਧ ਗਿਆ
ਰਿੱਧ ਸਿੱਧ ਨੌ ਨਿਧ ਯੁਤ ਦਿਓ ਭੂਮ ਤਨ ਆਪ
ਔਰ ਕਹਿੰਦੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਘਰ ਵਿੱਚ ਪਹਿਲਾਂ ਗਰੀਬੀ ਸੀ ਜਦੋਂ ਸਤਿਗੁਰਾਂ ਦਾ ਅਵਤਾਰ ਹੋਇਆ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਭੂਮੀ ਦੇ ਵਿੱਚੋਂ ਸਭ ਧਨ ਆਦਿਕ ਕੁਝ ਦੇ ਦਿੱਤਾ ਸਭ ਕੁਝ ਪਿਤਾ ਮਹਿਤਾ ਕਾਲੂ ਜੀ ਨੂੰ ਪ੍ਰਾਪਤ ਹੋ ਗਿਆ
ਜੋ ਪਈ ਆਵਲ ਗੱਡਣ ਕੋ ਪ੍ਰਿਥੀ ਖੁਣਾਈ
ਕਹਿੰਦੇ ਜਦੋਂ ਆਵਲ ਗੱਡਣ ਵਾਸਤੇ ਆਵਲ ਕਹਿੰਦੇ ਨੇ ਖਾਲਸਾ ਜੀ ਜ਼ੇਰ ਨੂੰ ਔਲ ਜਿਹੜੀ ਝਿੱਲੀ ਆ ਜਿਹਦੇ ਵਿੱਚੋਂ ਬੱਚਾ ਜਨਮ ਲੈ ਕੇ ਆਉਂਦਾ ਹੈ ਉਹ ਜਿਹੜੀ ਝਿੱਲੀ ਜਦੋਂ ਦੱਬਣ ਵਾਸਤੇ ਬਾਹਰ ਨੂੰ ਗਏ
ਤਾਂ ਦਰਬ ਤਿਸ ਨਦਰੀ ਆਈ
ਪਿਤਾ ਮਹਿਤਾ ਕਾਲੂ ਜੀ ਨੇ ਜ਼ਮੀਨ ਪੁੱਟੀ ਵੀ ਇਹ ਜਿਹੜੀ ਔਲ ਹੈ ਦੱਬ ਦਈਏ ਜਦੋਂ ਦੱਬਣ ਲੱਗੇ ਤੇ ਥੱਲਿਓ ਕਹਿੰਦੇ ਰੁਪਈਆਂ ਦਾ ਇੱਕ ਘੜਾ ਭਰਿਆ ਹੋਇਆ ਮਿਲ ਗਿਆ ਪਿਤਾ ਜੀ ਨੂੰ ਇਹੋ ਜਿਹੀ ਕਲਾ ਵਰਤੀ ਕਿ ਜਦੋਂ ਖੁਦਾਈ ਕੀਤੀ ਤੇ ਥੱਲਿਓ ਬੇਅੰਤ ਮਾਇਆ ਦੇ ਖਜ਼ਾਨੇ ਪ੍ਰਾਪਤ ਹੋ ਗਏ
ਮਾਤ ਪਿਤਾ ਦਿਲ ਵਧਿਓ ਹੁਲਾਸ
ਮਾਤਾ ਪਿਤਾ ਦੇ ਹਿਰਦਿਆਂ ਵਿੱਚ ਬੜਾ ਭਾਰੀ ਹੁਲਾਸ ਪੈਦਾ ਹੋਇਆ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਣ ਕਰਕੇ
ਪੰਡਤ ਸਦ ਪੁੱਛਿਓ ਬੜ ਖਾਸ
ਜਿਹੜਾ ਇਹਨਾਂ ਦੀ ਕੁੱਲ ਦਾ ਪੰਡਤ ਸੀ ਪੰਡਤ ਹਰਦਿਆਲ ਉਹ ਬੇਦੀਆਂ ਦੀ ਕੁੱਲ ਦਾ ਪੰਡਤ ਸੀ ਬੜਾ ਸਿਆਣਾ ਸੀ ਬੜਾ ਵਿਦਵਾਨ ਸੀ ਪਿਤਾ ਜੀ ਕਿਉਂਕਿ ਹਿੰਦੂ ਸਮਾਜ ਵਿੱਚੋਂ ਸਨ ਬੇਦੀ ਸਨ ਤੇ ਉਹਨਾਂ ਨੇ ਹਿੰਦੂ ਰੋਹ ਰੀਤੀਆਂ ਹੀ ਕਰਨੀਆਂ ਸੀ ਤੋ ਉਹਨਾਂ ਨੇ ਪੰਡਿਤ ਹਰਦਿਆਲ ਨੂੰ ਸੱਦਿਆ ਆਪਣੇ ਕੋਲ ਬੁਲਾਇਆ ਉਹਦੇ ਪਾਸੋਂ ਪੁੱਛਿਆ
ਦੋਹਰਾ ਪੰਡਿਤ ਟੇਵਾ ਲਿਖ ਤਰਿਓ ਮਨ ਮੈਂ ਬੜ ਸੁਖ ਪਾਏ
ਪੰਡਿਤ ਜੀ ਨੂੰ ਪੁੱਛਿਆ ਕਿ ਤੁਸੀਂ ਨਾਨਕ ਦੀ ਜਨਮ ਪੱਤਰੀ ਬਣਾਓ ਤੋ ਪੰਡਿਤ ਹਰਦਿਆਲ ਜੀ ਨੇ ਜਨਮ ਪੱਤਰੀ ਬਣਾਈ ਟੇਵਾ ਲਾਣ ਲੱਗਾ ਜਿਹੜੇ ਗ੍ਰਹਿ ਸਨ ਵੀ ਕਿਸ ਗ੍ਰਹਿ ਵਿੱਚ ਬਾਲਕ ਦਾ ਜਨਮ ਹੋਇਆ ਨਛੱਤਰ ਕਿਹੜਾ ਸੀ ਸਮਾਂ ਕਿਹੜਾ ਸੀ ਘੜੀ ਕਿਹੜੀ ਸੀ ਵਾਰ ਕਿਹੜਾ ਸੀ ਤਾਰੀਕ ਕਿਹੜੀ ਸੀ ਕਹਿੰਦੇ ਸਾਰੀਆਂ ਚੀਜ਼ਾਂ ਦਾ ਟੇਵਾ ਲਾ ਕੇ ਵਿਚਾਰ ਕਰਨ ਲੱਗਾ
ਮੁੜ ਮੁੜ ਬਾਲਕ ਰੂਪ ਲੱਖ ਮੰਦ ਮੰਦ ਮੁਸਕਾਏ
ਜਦੋਂ ਉਹਨੇ ਟੇਵਾ ਲਾਇਆ ਤੇ ਉਹਦੀ ਹੈਰਾਨੀ ਦੀ ਹੱਦ ਨਾ ਰਹੀ ਕਿ ਇਹੋ ਜਿਹੇ ਸਮੇਂ ਵਿੱਚ ਜਿਸ ਬਾਲਕ ਨੇ ਜਨਮ ਲਿਆ ਕੋਈ ਸਧਾਰਨ ਬਾਲਕ ਨਹੀਂ ਹੈ ਕਹਿੰਦਾ ਜੀ ਮੈਨੂੰ ਦਰਸ਼ਨ ਕਰਾਓ ਜਦੋਂ ਗੁਰੂ ਨਾਨਕ ਸਾਹਿਬ ਦੇ ਪੰਡਿਤ ਹਰਦਿਆਲ ਨੇ ਦਰਸ਼ਨ ਕੀਤੇ ਤੇ ਦਰਸ਼ਨ ਕਰਦਿਆਂ ਪੰਡਿਤ ਹਰਦਿਆਲ ਦੇ ਹਿਰਦੇ 'ਚ ਠੰਡ ਵਰਤ ਗਈ ਗੁਰੂ ਨਾਨਕ ਪਾਤਸ਼ਾਹ ਬਾਲ ਰੂਪ ਵਿੱਚ ਨੇ ਤੇ ਮੁਸਕਰਾ ਰਹੇ ਨੇ, ਮੰਦ ਮੰਦ ਮੁਸਕਾਏ ਸਹਿਜੇ ਸਹਿਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੁਸਕਰਾ ਰਹੇ ਨੇ। ਸਤਿਗੁਰਾਂ ਦੀ ਭਰੀ ਮੁਸਕਰਾਹਟ ਪੰਡਿਤ ਹਰਦਿਆਲ ਨੇ ਵੇਖੀ, ਵੇਖਦਿਆਂ ਇਹਦਾ ਹਿਰਦਾ ਹੁਲਾਸ ਨਾਲ ਖੁਸ਼ੀ ਨਾਲ ਭਰ ਗਿਆ।
ਜੋ ਪਈ ਟੇਵਾ ਪੰਡਿਤ ਧਰਿਓ ਲਿਖਾਏ।
ਪੰਡਿਤ ਹਰਦਿਆਲ ਨੇ ਸਾਰਾ ਟੇਵਾ ਜਿਹੜਾ ਸੀਗਾ ਉਹ ਜਨਮ ਪੱਤਰੀ ਦਾ ਲਿਖ ਕੇ ਬਣਾਇਆ।
ਦਿਓ ਮਾਤ ਪਿਤ ਬੋ ਸਮਝਾਏ।
ਪਿਤਾ ਮਹਿਤਾ ਕਾਲੂ ਜੀ ਔਰ ਮਾਤਾ ਤ੍ਰਿਪਤਾ ਜੀ ਨੂੰ ਪੰਡਿਤ ਹਰਦਿਆਲ ਨੇ ਸਮਝਾਇਆ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਾਰੀ ਜਨਮ ਪੱਤਰੀ ਬਣਾਈ, ਉਹਨੇ ਗ੍ਰਹਿ ਨਛੱਤਰ ਸਮਾਂ ਸਾਰਾ ਵਿਚਾਰ ਕਰਕੇ ਵੇਖਿਆ ਤੇ ਫਿਰ ਪਿਤਾ ਮਹਿਤਾ ਕਾਲੂ ਜੀ ਨੂੰ ਪੰਡਿਤ ਹਰਦਿਆਲ ਕਹਿਣ ਲੱਗਾ।
ਪੰਡਿਤ ਕਹਿ ਇਸ ਅਦਬ ਰਖਾਇਓ।
ਪੰਡਿਤ ਹਰਦਿਆਲ ਕਹਿੰਦਾ ਬਟਵਾਰੀ ਸਾਹਿਬ ਇਹ ਜਗਤ ਗੁਰੂ ਦੀਨ ਦੁਨੀਆਂ ਦੇ ਮਾਲਕ ਨੇ, ਇਹਨਾਂ ਦਾ ਅਦਬ ਰੱਖੀ, ਇਹਨਾਂ ਨੂੰ ਕਿਤੇ ਆਪਣਾ ਪੁੱਤਰ ਹੀ ਨਾ ਸਮਝੀ ਜਾਈ, ਵੀ ਇਹ ਤੇਰੇ ਪੁੱਤਰ ਨੇ, ਇਹ ਦੀਨ ਤੇ ਦੁਨੀਆਂ ਦੇ ਮਾਲਕ ਨੇ, ਇਹ ਵਾਲੀਏ ਦੋ ਜਹਾਨ ਨੇ, ਇਹਨਾਂ ਦਾ ਅਦਬ ਰੱਖੀ।
ਇਹ ਕੋਈ ਪੁਰਖ ਪੂਰਨ ਆਇਓ।
ਇਹ ਤਾਂ ਕੋਈ ਪੂਰਨ ਪੁਰਖ ਹੈ ਜਿਹੜਾ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰਨ ਕਰਕੇ ਆਇਆ ਹੈ।
ਨੇ ਕਲੰਕ ਜਨ ਯੈ ਭਇਓ ਆਪ।
ਮਾਨੋ ਇਹ ਨੇ ਕਲੰਕ ਦਾ ਅਵਤਾਰ ਹੈ, ਨੇ ਕਲੰਕ ਹੈ ਜਿਹਨੂੰ ਕੋਈ ਕਲੰਕ ਨਹੀਂ ਹੈ, ਜਿਸ ਤੇ ਕਿਸੇ ਵੀ ਪ੍ਰਕਾਰ ਦਾ ਕੋਈ ਕਲੰਕ ਨਾ ਹੋਵੇ ਉਹਨੂੰ ਨਿਹ ਕਲੰਕ ਕਹਿੰਦੇ ਨੇ। ਕਹਿੰਦੇ ਮਾਨੋ ਇਹ ਨਿਹ ਕਲੰਕ ਹੀ ਆਪ ਸੰਸਾਰ ਦੇ ਵਿੱਚ ਆਇਆ ਹੈ।
ਜਾਪਤ ਇਸ ਕੋ ਇਤੋ ਪ੍ਰਤਾਪ।
ਇਹਨਾਂ ਦਾ ਏਡਾ ਵੱਡਾ ਪ੍ਰਤਾਪ ਨਜ਼ਰ ਆ ਰਿਹਾ, ਜਿਨ੍ਹਾਂ ਦੇ ਜਨਮ ਸਮੇਂ ਹੀ ਏਡਾ ਵੱਡਾ ਪ੍ਰਤਾਪ ਦਿਸ ਰਿਹਾ।
ਨਕਾਰ ਅੱਛਰ ਉਨ ਮੋਰੇ ਤਰਾਇਓ।
ਇਹ ਤਾਂ ਨੇ ਕਲੰਕ ਨੇ, ਇਹਨਾਂ ਨੂੰ ਕੋਈ ਕਲੰਕ ਨੀ, ਇਸ ਕਰਕੇ ਉਹਨੇ ਜਿਹੜਾ ਨੰਨਾ ਅੱਖਰ ਸੀ ਨਾ ਉਹ ਮੂਹਰੇ ਰੱਖਿਆ, ਪਹਿਲਾਂ ਨੰਨਾ ਅੱਖਰ ਜਿਹੜਾ ਸੀ ਉਹ ਮੂਹਰੇ ਰੱਖਿਆ।
ਨੇ ਕਲੰਕ ਤੇ ਨਾਨਕ ਕਹਿਵਾਇਓ।
ਇਹ ਕਲੰਕ ਨਾਮ ਤੋਂ ਜਿਹੜਾ ਨੰਨਾ ਅੱਖਰ ਸੀ ਮੂਹਰੇ ਰੱਖ ਕੇ ਪੰਡਿਤ ਹਰਦਿਆਲ ਨੇ ਨਾਮਕਰਨ ਕੀਤਾ ਤੇ ਆਖਿਆ ਇਹ ਹਨ ਨਾਨਕ, ਧੰਨ ਗੁਰੂ ਨਾਨਕ, ਇਹ ਨਾਨਕ ਹਨ। ਇਹਨਾਂ ਦਾ ਨਾਂ ਨੇਕ ਲੰਕ ਦੇ ਨੰਨੇ ਤੋਂ ਨੰਨਾ ਲੈ ਕੇ ਨਾਨਕ ਸ਼ਬਦ ਜਿਹੜਾ ਹੈ, ਨਾਨਕ ਨਾਮ ਜਿਹੜਾ ਉਹ ਗੁਰੂ ਨਾਨਕ ਸਾਹਿਬ ਦਾ ਰੱਖਿਆ। ਭਾਈ ਸੰਤੋਖ ਸਿੰਘ ਜੀ ਨੇ ਨਾਨਕ ਪਦ ਦੇ ਅਰਥ ਕੀਤੇ ਨੇ ਸ੍ਰੀ ਨਾਨਕ ਪ੍ਰਕਾਸ਼ ਗ੍ਰੰਥ ਵਿੱਚ, ਉੱਥੇ ਕਥਾ ਬੜੇ ਵਿਸਥਾਰ ਨਾਲ ਆਉਂਦੀ ਹੈ। ਸਰਦਾਰ ਰਤਨ ਸਿੰਘ ਭੰਗੂ ਨੇ ਕੇਵਲ ਸੰਖੇਪ ਦੇ ਵਿੱਚ ਇਹ ਕਥਾ ਲਿਖੀ ਕਿਉਂਕਿ ਉਹ ਚਾਹੁੰਦੇ ਨੇ ਸਿੱਖਾਂ ਦਾ ਇਤਿਹਾਸ ਸੁਣਾਉਣਾ। ਗੁਰੂ ਸਾਹਿਬ ਦਾ ਇਤਿਹਾਸ ਤਾਂ ਲਿਖਿਆ ਗਿਆ ਹੈ, ਗੁਰੂ ਨਾਨਕ ਸਾਹਿਬ ਦੀਆਂ ਜਨਮ ਸਾਖੀਆਂ ਤਾਂ ਸੀਗੀਆਂ ਹੀ, ਇਸ ਕਰਕੇ ਭਾਈ ਰਤਨ ਸਿੰਘ ਜੀ ਕੇਵਲ ਤਾਂ ਕੇਵਲ ਗੁਰੂ ਪੰਥ ਦਾ ਇਤਿਹਾਸ ਲਿਖਣਾ ਚਾਹੁੰਦੇ, ਇਸ ਕਰਕੇ ਟੂਕ ਮਾਤਰ ਕਿਤੇ ਕਿਤੇ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਦਾ ਜ਼ਿਕਰ ਕਰ ਰਹੇ ਨੇ ਕਿ ਨੇਕ ਲੰਕ ਦੇ ਨੰਨੇ ਤੋਂ ਨਾਨਕ ਪਦ ਦਾ ਅਰਥ ਰੱਖਿਆ। ਜਿਵੇਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਨਾਨਕ, ਜਿਹੜਾ ਨੰਨੇ ਨੂੰ ਕੰਨਾਂ ਲੱਗਾ ਉਹਦੇ ਵਿੱਚੋਂ ਐੜੇ ਦੀ ਆਵਾਜ਼ ਨਿਕਲਦੀ ਹੈ, ਉਹ ਨੰਨੇ ਦੇ ਨਾਲ ਲਾ ਦਿਓ ਤੇ ਬਣ ਜਾਂਦਾ ਅੰਨ, ਤੇ ਦੂਜਾ ਐੜਾ ਅੱਗੇ ਜਾ ਕੇ ਲੱਗ ਜਾਂਦਾ ਕੱਕੇ ਨਾਲ, ਉਹਦਾ ਅਰਥ ਬਣ ਜਾਂਦਾ ਅੱਕ। ਅੰਨ ਅੱਕ, ਅੱਕ ਦਾ ਮਤਲਬ ਹੁੰਦਾ ਦੁੱਖ। ਅੱਕ ਨਾਮ ਬਿਦਤ ਜਗਤ ਮਾਹੇ ਦੁੱਖ ਕੋ। ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਅੱਕ ਨਾਮ ਦੁੱਖ ਦਾ ਹੈ, ਜਿਸ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਦੁੱਖ ਨਾ ਹੋਵੇ ਉਹਨੂੰ ਕਹਿੰਦੇ ਨੇ ਨਾਨਕ, ਜਿਹੜਾ ਸਾਰੇ ਦੁੱਖਾਂ ਤੋਂ ਅਨ ਰਹਿਤ ਹੈ, ਔਰ ਜਿਹਦਾ ਨਾਂ ਲਈਏ ਤੇ ਸਾਰੇ ਦੁੱਖ ਕੱਟੇ ਜਾਂਦੇ ਨੇ ਉਹ ਨੇ ਧੰਨ ਗੁਰੂ ਨਾਨਕ। ਤੇ ਨਾ ਅਨਕ ਵੀ ਅਰਥ ਕਰਦੇ ਨੇ, ਨਾ ਅਨਕ, ਨੰਨੇ ਨੂੰ ਕੰਨਾਂ ਲੱਗਾ ਨਾ ਉਹਦੇ ਵਿੱਚੋਂ ਐੜੇ ਦੀ ਆਵਾਜ਼, ਅਨੇਕ, ਜੋ ਅਨੇਕ ਨਹੀਂ ਇੱਕ ਨੇ, ਜਿਨ੍ਹਾਂ ਵਰਗਾ ਹੋਰ ਕੋਈ ਦੂਜਾ ਨਹੀਂ ਉਹ ਨੇ ਧੰਨ ਗੁਰੂ ਨਾਨਕ। ਫਿਰ ਏਦਾਂ ਵੀ ਮਹਾਂਪੁਰਸ਼ ਅਰਥ ਕਰਦੇ ਨੇ ਨਾ ਨੱਕ, ਨੱਕ ਦਾ ਅਰਥ ਆ ਨਰਕ, ਨੱਕ ਕਿਹਨੂੰ ਕਹਿੰਦੇ ਨੇ, ਨਰਕ ਨੂੰ। ਜਿਹੜੇ ਗੁਰੂ ਨਾਨਕ ਸਾਹਿਬ ਦਾ ਨਾਂ ਲੈਂਦੇ ਨੇ ਨਾ ਨੱਕ, ਉਹ ਨਰਕਾਂ ਵਿੱਚ ਨਾ ਨਹੀਂ ਜਾਂਦੇ, ਜਿਹੜੇ ਕਹਿੰਦੇ ਨੇ ਧੰਨ ਗੁਰੂ ਨਾਨਕ ਉਹ ਨਰਕਾਂ ਵਿੱਚ ਨਹੀਂ ਜਾਂਦੇ। ਐਸਾ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨਾਮ ਪੰਡਿਤ ਹਰਦਿਆਲ ਨੇ ਰੱਖਿਆ।
ਜੋ ਕੋ ਪਾਵੇ ਦਰਸ਼ਨ ਆਏ।
ਦਿਆਲ ਨੇ ਵੀ ਗੱਲ ਕਹੀ ਪਿਤਾ ਮਹਿਤਾ ਕਾਲੂ ਜੀ ਨੂੰ, ਆਖਿਆ ਜਿਹੜਾ ਕੋਈ ਮਾਈ ਭਾਈ ਇਹਨਾਂ ਦੇ ਆ ਕੇ ਦਰਸ਼ਨ ਕਰੇਗਾ।
ਹੋਏ ਪ੍ਰਸੰਨ ਬੋ ਮੋਹਿਓ ਜਾਏ,
ਪ੍ਰਸੰਨ ਹੋ ਜਾਏਗਾ ਔਰ ਇਹਨਾਂ ਦੇ ਦਰਸ਼ਨ ਕਰਕੇ ਮੋਹਿਆ ਜਾਏਗਾ, ਉਹਦਾ ਹਿਰਦਾ ਮੋਹਿਆ ਜਾਏਗਾ।
ਕਈ ਵਾਰ ਉਹ ਦੇਖੇ ਉੱਚ ਹੈ,
ਕਹਿੰਦੇ ਪੰਡਿਤ ਅਰਦਿਆਲ ਕਹਿੰਦਾ ਇੱਕ ਵਾਰ ਵੇਖ ਕੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਜਿਹੜਾ ਜਾਵੇਗਾ ਉਹਦੇ ਅੰਦਰ ਇੱਛਾ ਹੋਵੇਗੀ ਮੁੜ ਕੇ ਫਿਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਾਂ, ਫਿਰ ਉਹਨਾਂ ਦਾ ਸਰੂਪ ਵੇਖਾਂ, ਉਹਨਾਂ ਦੇ ਦਰਸ਼ਨਾਂ ਦੀ ਖਿੱਚ ਤੇ ਕਸ਼ਿਸ਼ ਹੀ ਐਸੀ ਹੋਵੇਗੀ।
ਦੇਖਤ ਦਰਸ਼ਨ ਉਸ ਤ੍ਰਿਪਤ ਹੈ,
ਔਰ ਇਹਨਾਂ ਦੇ ਦਰਸ਼ਨ ਕਰਕੇ ਕੋਈ ਤ੍ਰਿਪਤ ਨਾ ਹੋਵੇਗਾ, ਰੱਜੇਗਾ ਨਾ, ਐਸੇ ਸੋਹਣੇ ਦਰਸ਼ਨ ਹੋਣਗੇ ਕਿ ਜਿਹਨਾਂ ਦੇ ਦਰਸ਼ਨ ਕਰ ਕਰਕੇ ਸਿੱਖਾਂ ਅੰਦਰ, ਲੋਕਾਂ ਅੰਦਰ, ਨਰ ਨਾਰੀਆਂ ਅੰਦਰ ਚਾਓ ਪੈਦਾ ਹੋਵੇਗਾ ਕਿ ਹੋਰ ਦਰਸ਼ਨ ਕਰੀ ਜਾਈਏ।
ਦੋਹਰਾ ਕਉ ਕਹੇ ਯੈ ਪਇਓ ਸਿੱਧ, ਕਉ ਕਹੇ ਅਵਤਾਰ।
ਕੋਈ ਆਖੇਗਾ ਇਹ ਤਾਂ ਬੜੇ ਮਹਾਨ ਸਿੱਧ ਪੁਰਸ਼ ਨੇ, ਤੇ ਕੋਈ ਆਖੇਗਾ ਜੀ ਇਹ ਤਾਂ ਅਕਾਲ ਪੁਰਖ ਦਾ ਅਵਤਾਰ ਨੇ। ਸਭ ਲੋਕਾਂ ਦੀ ਆਪਣੀ ਆਪਣੀ ਰਾਏ ਹੋਏਗੀ ਇਹਨਾਂ ਬਾਰੇ। ਕੋਈ ਆਖੇਗਾ ਜੀ ਇਹ ਤਾਂ ਬੜੇ ਮਹਾਨ ਸਿੱਧ ਪੁਰਸ਼ ਨੇ, ਕੋਈ ਆਖੇਗਾ ਇਹ ਮਹਾਨ ਅਵਤਾਰ ਹਨ।
ਕਉ ਕਹੇ ਪਾਤਸ਼ਾਹੀਏ, ਹੋਉ ਗੋ ਸੋ ਛਤਰ ਤਾਰ।
ਕੋਈ ਕਹੇਗਾ ਜੀ ਇਹ ਤਾਂ ਪਾਤਸ਼ਾਹ ਹੋਣਗੇ, ਤੇ ਕੋਈ ਆਖੇਗਾ ਇਹ ਤਾਂ ਚੱਕਰਵਰਤੀ ਛਤਰਧਾਰੀ ਬਾਦਸ਼ਾਹ ਹੋਣਗੇ।
ਚੋ ਪਈ ਧਨਵਾਨ ਕਹੇ ਦੇਈਏ ਯਾਏ।
ਜਿਹੜੇ ਧਨਵਾਨ ਹੋਣਗੇ ਉਹ ਜਦੋਂ ਇਹਨਾਂ ਦੇ ਦਰਸ਼ਨ ਕਰਨਗੇ ਤੇ ਆਖਣਗੇ ਸਾਡੇ ਕੋਲ ਜਿੰਨਾ ਧਨ ਹੈ ਅਸੀਂ ਇਹਨਾਂ ਦੇ ਚਰਨਾਂ ਚ ਭੇਟ ਕਰ ਦਈਏ। ਇਹਨਾਂ ਦੇ ਦਰਸ਼ਨਾਂ ਤੋਂ ਇੰਨੇ ਜ਼ਿਆਦਾ ਪ੍ਰਭਾਵਿਤ ਹੋਣਗੇ ਕਿ ਜਿਹੜੇ ਧਨਵਾਨ ਹੋਣਗੇ ਉਹ ਆਖਣਗੇ ਅਸੀਂ ਆਪਣਾ ਸਾਰਾ ਧਨ ਇਹਨਾਂ ਦੇ ਚਰਨਾਂ ਚ ਭੇਟ ਕਰ ਦਈਏ।
ਨਿਰਧਨ ਕਹੇ ਧਨ ਇਤ ਸੇਵ ਆਏ।
ਨਿਰਧਨ ਹੋਣਗੇ ਧਨ ਤੋਂ ਮਹਿਉਣੇ ਗਰੀਬ ਕੰਗਲੇ ਉਹ ਇਹਨਾਂ ਦੀ ਸੇਵਾ ਕਰਨਗੇ ਤੇ ਆਖਣਗੇ ਸਾਨੂੰ ਇਹਨਾਂ ਦੀ ਸੇਵਾ ਕੀਤਿਆਂ ਧਨ ਮਿਲੇਗਾ, ਜੇ ਅਸੀਂ ਇਹਨਾਂ ਦੀ ਸੇਵਾ ਕਰਾਂਗੇ ਤੇ ਅਸੀਂ ਧਨਵਾਨ ਹੋਵਾਂਗੇ।
ਕਉ ਕਹੇ ਇਸ ਸੇਵ ਪਰ ਤਾਵੇ।
ਕੋਈ ਕਹਿੰਦਾ ਜੀ ਚਲੋ ਇਹਨਾਂ ਦੀ ਸੇਵਾ ਕਰਕੇ ਪਰਖ ਲਈਏ, ਵੇਖ ਲਈਏ ਕਿ ਇਹਨਾਂ ਦੀ ਸੇਵਾ ਕੀਤਿਆਂ ਕੀ ਮਿਲਦਾ ਹੈ।
ਸੁਖ ਨਾ ਸੁਖੇ ਮੁਰਾਦਾ ਪਾਵੇ।
ਕਹਿੰਦੇ ਜਿਹੜੀ ਸੁਖਣਾ ਇਹਨਾਂ ਤੇ ਲੋਕ ਸੁਖਣਗੇ ਉਹ ਸੁਖਣਾ ਉਹਨਾਂ ਦੀ ਪੂਰੀ ਹੋਵੇਗੀ, ਉਹ ਮੁਰਾਦ ਉਹਨਾਂ ਦੀ ਪੂਰੀ ਹੋਵੇਗੀ।
ਜਿਮ ਜਿਮ ਸਤਿਗੁਰ ਕਲ ਪ੍ਰਗਟਾਵੇ।
ਜਿਵੇਂ ਜਿਵੇਂ ਕਲਯੁਗ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਣਗੇ,
ਤਿਮ ਤਿਮ ਲੋਕ ਸੋ ਦੇਖਣ ਆਵੇ।
ਤਿਵੇਂ ਤਿਵੇਂ ਪੰਡਿਤ ਅਰਦਿਆਲ ਦੱਸ ਰਿਹਾ, ਕਹਿੰਦਾ ਤਿਵੇਂ ਤਿਵੇਂ ਦੁਨੀਆਂ ਦੇ ਲੋਕ ਇਹਨਾਂ ਨੂੰ ਵੇਖਣ ਆਇਆ ਕਰਨਗੇ, ਲੋਕਾਈ ਇਹਨਾਂ ਨੂੰ ਵੇਖਣ ਆਇਆ ਕਰੇਗੀ।
ਜੋ ਚਿੱਤ ਚਿੱਤਵੇ ਸੋ ਸੁਣਾਏ।
ਜੋ ਕਿਸੇ ਦੇ ਚਿੱਤ ਵਿੱਚ ਚਿਤਵ ਨਹੀਂ ਹੋਵੇਗੀ, ਇਹ ਉਹਨਾਂ ਦੇ ਅੰਦਰ ਦੀ ਜਾਣ ਕੇ, ਉਹਨਾਂ ਦੇ ਅੰਦਰ ਦੀ ਬੁੱਝ ਕੇ ਉਹਨਾਂ ਦੇ ਬਚਨ ਉਹਨਾਂ ਨੂੰ ਸੁਣਾਇਆ ਕਰਨਗੇ।
ਅਗਮ ਨਿਗਮ ਕੀ ਬਾਤ ਬਤਾਏ।
ਸ਼ਾਸਤਰਾਂ ਵੇਦਾਂ ਦੀ ਗੱਲ ਇਹਨਾਂ ਦੀ ਰਸਨਾ ਤੇ ਹੋਵੇਗੀ, ਹਾਲਾਂਕਿ ਪੜਨਗੇ ਨਹੀਂ ਸ਼ਾਸਤਰ ਵੇਦ, ਪਰ ਸਾਰਾ ਗਿਆਨ ਇਹਨਾਂ ਦੇ ਹਿਰਦੇ ਚ ਉਜਾਗਰ ਹੋਵੇਗਾ।
ਕਾਲੂ ਕੇ ਮਨ ਪੁੱਤਰ ਪਾਏ।
ਪਿਤਾ ਮਹਿਤਾ ਕਾਲੂ ਜੀ ਨੂੰ ਗੁਰੂ ਨਾਨਕ ਸਾਹਿਬ ਤਾਂ ਪੁੱਤਰ ਰੂਪ ਹੀ ਨਜ਼ਰ ਆਉਂਦੇ ਨੇ, ਉਹਨੇ ਵਡਿਆਈ ਤਾਂ ਸੁਣੀ ਵੀ ਇਹ ਪਰਮੇਸ਼ਰ ਨੇ, ਪਰ ਉਹਨੂੰ ਗੁਰੂ ਨਾਨਕ ਸਾਹਿਬ ਪਰਮੇਸ਼ਰ ਨਜ਼ਰ ਨਹੀਂ ਆਉਂਦੇ। ਪਿਤਾ ਮਹਿਤਾ ਕਾਲੂ ਜੀ ਨੂੰ ਗੁਰੂ ਨਾਨਕ ਸਾਹਿਬ ਆਪਣਾ ਪੁੱਤਰ ਹੀ ਨਜ਼ਰ ਆਉਂਦਾ ਹੈ ਕਿ ਇਹ ਮੇਰਾ ਪੁੱਤਰ ਹੈ। ਪੁੱਤਰ ਵੇਖ ਵੇਖ ਕੇ ਪਿਤਾ ਮਹਿਤਾ ਕਾਲੂ ਜੀ ਬੜੇ ਖੁਸ਼ ਹੁੰਦੇ ਨੇ।
ਚਾਹੇ ਕਰਾਈ ਕਾਰ ਉਨ ਪਾਏ।
ਪਿਤਾ ਮਹਿਤਾ ਕਾਲੂ ਜੀ ਨੇ ਵੇਖਿਆ ਵੀ ਗੁਰੂ ਨਾਨਕ ਸਾਹਿਬ ਕੁਝ ਵੱਡੇ ਹੋ ਗਏ ਨੇ, ਤੇ ਉਹਨੇ ਪਿਤਾ ਜੀ ਨੇ ਸੋਚਿਆ ਕਿ ਹੁਣ ਇਹਨੂੰ ਕਿਸੇ ਕੰਮ ਲਾਣਾ ਚਾਹੀਦਾ, ਇਹਨੂੰ ਕਿਸੇ ਕਾਰ ਵਿਹਾਰ ਵਿੱਚ ਲਾਣਾ ਚਾਹੀਦਾ।
ਆਗੇ ਆਪਿਤ ਕੀ ਮੋੜੇ ਨਾਈ।
ਸਤਿਗੁਰੂ ਜੀ ਆਪਣੇ ਪਿਤਾ ਦੀ ਆਗਿਆ ਨਹੀਂ ਸਨ ਮੋੜਦੇ, ਜੋ ਪਿਤਾ ਜੀ ਹੁਕਮ ਕਰਦੇ ਬਚਨ ਕਰਦੇ ਸਨ ਉਹ ਬਚਨ ਦੀ ਪਾਲਣਾ ਕਰਦੇ ਸਨ।
ਜਿੱਤ ਵੱਲ ਤੋਰੇ ਤਿੱਤ ਵੱਲ ਜਾਈ।
ਜਿੱਧਰ ਤੋਰਦੇ ਸੀ ਪਿਤਾ ਜੀ ਉੱਧਰ ਗੁਰੂ ਨਾਨਕ ਸਾਹਿਬ ਜੀ ਜ਼ਰੂਰ ਜਾਂਦੇ ਸਨ।
ਸਤਨਾਮ ਜਪ ਮੁਖ ਤੇ ਕਰੈ ਕਰਤਾ ਪੁਰਖ ਕੈ ਬਚਨ ਉਚਰੈ।
ਤੇ ਸਤਨਾਮ ਦਾ ਉਪਦੇਸ਼ ਮਹਾਰਾਜ ਜੀ ਉਚਾਰਦੇ ਨੇ, ਮੂਲ ਮੰਤਰ ਦਾ ਜਾਪ ਰਸਨਾ ਤੋਂ ਕਰਦੇ ਨੇ, ਔਰ ਲੋਕਾਂ ਨੂੰ ਵੀ ਮਹਾਰਾਜ ਜੀ ਨਾਮ ਜਪਣ ਦਾ ਉਪਦੇਸ਼ ਦਿੰਦੇ ਹਨ।
ਯਹੀ ਉਪਦੇਸ਼ ਸਭ ਬਾਲਨ ਦੇਵੇ।
ਇਹੀ ਉਪਦੇਸ਼ ਮਹਾਰਾਜ ਜੀ ਆਪਣੇ ਨਾਲ ਦੇ ਜਿੰਨੇ ਬਾਲਕ ਸਾਥੀ ਨੇ ਉਹਨਾਂ ਨੂੰ ਦਿੰਦੇ ਹਨ।
ਸਤ ਕਰ ਤਾਰ ਉਨ ਮੁਖ ਕਹੇ ਵੈ।
ਔਰ ਜਦੋਂ ਮਹਾਰਾਜ ਜੀ ਮਿਲਦੇ ਨੇ ਬਾਲਕਾਂ ਨਾਲ ਕਹਿੰਦੇ ਸਤ ਕਰਤਾਰ, ਸਤ ਕਰਤਾਰ, ਕਿਉਂਕਿ ਗੁਰੂ ਨਾਨਕ ਸਾਹਿਬ ਦਾ ਇਹ ਬੋਲ ਬੜਾ ਪਿਆਰਾ ਸੀ। ਜਿੱਥੇ ਜਾਂਦੇ ਸੀ ਗੁਰਦੇਵ ਜਿਸ ਨਾਲ ਵੀ ਮਿਲਦੇ ਸੀ ਕਹਿੰਦੇ ਸਨ ਸਤ ਕਰਤਾਰ, ਸਤ ਕਰਤਾਰ। ਇਹ ਸਤ ਕਰਤਾਰ ਸ਼ਬਦ ਗੁਰੂ ਨਾਨਕ ਸਾਹਿਬ ਆਪਣੇ ਮੁਖੋਂ ਉਚਾਰਦੇ ਨੇ।
ਦੋਹਰਾ ਕੀਓ ਤੰਤਾਰੋ ਕਾਨਨ ਮਰਦਾਨੇ ਦਿਓ ਫੜਾਏ।
ਮਹਾਰਾਜ ਜੀ ਦੇ ਨਾਲ ਭਾਈ ਮਰਦਾਨਾ ਜੀ ਬਾਲ ਅਵਸਥਾ ਵਿੱਚ ਹੀ ਖੇਡਦੇ ਸੀ। ਇੱਕ ਵਾਰ ਕੀ ਕੀਤਾ, ਇੱਕ ਦੁਤਾਰਾ ਜਿਹਾ ਬਣਾ ਲਿਆ ਕਾਨਿਆਂ ਦਾ, ਉਹਦੇ ਵਿੱਚ ਤੰਦੀ ਪਾ ਕੇ ਉਹਦਾ ਦੋ ਤਾਰਾ ਬਣਾ ਕੇ ਭਾਈ ਮਰਦਾਨੇ ਨੂੰ ਫੜਾ ਦਿੱਤਾ।
ਬਜਾਏ ਸ਼ਬਦ ਬੈ ਗਾਵਈ ਸਭ ਬਾਲਨ ਸਾਥ ਰਲਾਏ।
ਉਹ ਦੁਤਾਰਾ ਭਾਈ ਮਰਦਾਨੇ ਕੋਲੋਂ ਵਜਵਾ ਕੇ ਤੇ ਆਪ ਗੁਰੂ ਨਾਨਕ ਸਾਹਿਬ ਬਹਿ ਕੇ ਸ਼ਬਦ ਗਾ ਰਹੇ ਨੇ ਨਾਲ, ਤੇ ਜਿੰਨੇ ਨਾਲ ਦੇ ਬਾਲਕ ਨੇ ਬੱਚੇ ਨੇ ਉਹਨਾਂ ਸਾਰਿਆਂ ਨੂੰ ਆਪਣੇ ਮੁਖਾਰ ਬਿੰਦ ਚੋਂ ਸ਼ਬਦ ਗਾ ਕੇ ਸੁਣਾਉਂਦੇ ਹਨ।
ਜੋ ਪਈ ਜੇ ਸਭ ਬਾਲਨ ਕਥਾ ਲਿਖਾਈ।
ਭਾਈ ਰਤਨ ਸਿੰਘ ਜੀ ਕਹਿੰਦੇ ਜੇ ਉਹਨਾਂ ਸਾਰੇ ਬਾਲਕਾਂ ਦੀ ਕਥਾ ਲਿਖਣ ਲੱਗੀਏ ਕਿ ਕਿਵੇਂ ਸਤਿਗੁਰੂ ਜੀ ਉਹਨਾਂ ਬਾਲਕਾਂ ਨਾਲ ਖੇਡਦੇ ਸਨ, ਉਹਨਾਂ ਬਾਲਕਾਂ ਨਾਲ ਵਿਚਰਦੇ ਸਨ, ਉਹਨਾਂ ਬਾਲਕਾਂ ਨੂੰ ਉਪਦੇਸ਼ ਦਿੰਦੇ ਸਨ, ਜੇ ਇਹ ਸਾਰੀ ਕਥਾ ਲਿਖਣ ਲੱਗੀਏ।
ਵੱਡੇ ਗ੍ਰੰਥ ਵੱਡੇ ਅੰਤ ਨਾ ਪਾਈ।
ਕਹਿੰਦੇ ਇਹਦਾ ਹੀ ਇੱਕ ਹੋਰ ਗ੍ਰੰਥ ਤਿਆਰ ਹੋ ਜਾਏਗਾ, ਗ੍ਰੰਥ ਬਹੁਤ ਜ਼ਿਆਦਾ ਵੱਧ ਜਾਵੇਗਾ, ਵਿਆਖਿਆ ਜਿਹੜੀ ਆ ਬਹੁਤ ਜ਼ਿਆਦਾ ਵੱਧ ਜਾਵੇਗੀ।
ਜਾਂ ਤੇ ਮੈਂ ਅਬ ਸੁਚ ਸੋ ਕਹਾਂ।
ਇਸ ਕਰਕੇ ਭਾਈ ਸਾਹਿਬ ਕਹਿੰਦੇ ਮੈਂ ਸੰਕੋਚ ਨਾਲ ਇਹ ਕਥਾ ਕਹਿ ਰਿਹਾ, ਯਾਨੀ ਕਿ ਸੰਖੇਪ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਇਤਿਹਾਸ ਕਹਿ ਰਿਹਾ ਹਾਂ।
ਬੀਜ ਮਾਤਰ ਕੁਛ ਲਿਖਿਓ ਚਾਹੋ।
ਬੀਜ ਮਾਤਰ ਲਿਖਣਾ ਚਾਹੁੰਦਾ, ਮੂਲ ਵਜੋਂ ਤਤ ਸਾਰੀ ਲਿਖਣਾ ਚਾਹੁੰਦਾ ਹਾਂ।
ਜਿਮ ਬਾਲਨ ਸੋ ਖੇਡ ਖਿਡਾਈ।
ਜਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਬੱਚਿਆਂ ਨਾਲ ਖੇਡਾਂ ਖੇਡਦੇ ਰਹੇ ਰਾਏ ਭੋਇਨ ਦੀ ਤਲਵੰਡੀ ਦੇ ਬਾਜ਼ਾਰਾਂ ਵਿੱਚ।
ਖੇਤੀ ਉਜਾੜੀ ਫੇਰ ਜਮਾਈ।
ਜਿਵੇਂ ਫਸਲ ਇੱਕ ਵਾਰੀ ਉਜਾੜ ਦਿੱਤੀ ਸੀ ਸਾਰੀ, ਉਹ ਨਾਨਕ ਪ੍ਰਕਾਸ਼ ਵਿੱਚ ਉਹ ਕਥਾ ਆਵੇਗੀ, ਇਸ ਕਥਾ ਤੋਂ ਬਾਅਦ ਆਪਾਂ ਸ਼ੁਰੂ ਕਰਾਂਗੇ। ਕਹਿੰਦੇ ਜਿਵੇਂ ਖੇਤੀ ਉਜਾੜੀ ਤੇ ਉਜਾੜ ਕੇ ਫਿਰ ਜਮਾ ਦਿੱਤੀ।
ਜਿਮ ਬਲ ਵੰਡ ਸੋ ਬਾਬਾ ਦੇਖਾ।
ਰਾਏ ਬੁਲਾਰ ਨੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕੀਤੇ।
ਛਾਮ ਕਰਤ ਸਰਪ ਫਨ ਸਿਉ ਪੇਖਾ।
ਦੇਖਿਆ ਵੀ ਕਿਵੇਂ ਸੱਪ ਨੇ ਗੁਰੂ ਨਾਨਕ ਸਾਹਿਬ ਦੇ ਸਿਰ ਤੇ ਛਾਂ ਕੀਤੀ ਹੈ। ਖਾਲਸਾ ਜੀ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ ਸੱਪ ਨੇ ਪਾਤਸ਼ਾਹ ਦੇ ਸੀਸ ਤੇ ਛਾਂ ਕੀਤੀ ਸੀ। ਤੋ ਇਸ ਪ੍ਰਕਾਰ ਨਾਲ ਕਹਿੰਦੇ ਉਹ ਅਸਥਾਨ ਜਿੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸੀਸ ਉੱਤੇ ਸੱਪ ਨੇ ਛਾਂ ਕੀਤੀ ਔਰ ਰਾਏ ਬੁਲਾਰ ਨੇ ਦਰਸ਼ਨ ਕੀਤੇ।
ਔਰ ਅਚੰਬੇ ਕੀਤੇ ਪਏ।
ਕਿਤੇ ਦਰਖਤ ਦੀ ਛਾਂ ਥਿਰ ਰਹੀ। ਏਦਾਂ ਦੇ ਅਨੇਕਾਂ ਹੀ ਅਚੰਬੇ, ਇਦਾਂ ਦੇ ਅਨੇਕਾਂ ਹੀ ਬਿਲਾਸ ਤੇ ਕੌਤਕ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਗਟ ਹਨ ਜਨਮ ਸਾਖੀਆਂ ਵਿੱਚ।
ਸੁਨੇ ਰਾਏ ਕਿਛ ਅੱਖੀ ਦਿਖੇ।
ਰਾਏ ਬੁਲਾਰ ਨੇ ਕੁਝ ਅੱਖਾਂ ਨਾਲ ਵੀ ਵੇਖੇ ਤੇ ਕੁਝ ਉਹਨੇ ਸੁਣੇ ਵੀ ਲੋਕਾਂ ਦੀ ਜ਼ੁਬਾਨ ਤੋਂ ਸੁਣੇ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਇਹ ਕੌਤਕ ਹਨ।
ਜਿਮ ਕਰ ਰਾਏ ਮਨ ਪਤੀ ਆਇਓ,
ਕਰਕੇ ਰਾਜੇ ਦੇ ਮਨ ਨੂੰ ਪਤੀਜ ਗਿਆ, ਉਹਦੇ ਮਨ ਨੂੰ ਤਸੱਲੀ ਹੋ ਗਈ ਕਿ ਗੁਰੂ ਨਾਨਕ ਸਾਹਿਬ ਜੀ ਕੋਈ ਸਧਾਰਨ ਵਿਅਕਤੀ ਨਹੀਂ, ਇਹ ਖੁਦਾ ਦਾ ਅੱਲਾ ਦਾ ਅਵਤਾਰ ਹਨ, ਜੋ ਮੇਰੇ ਨਗਰ ਵਿੱਚ ਅਵਤਾਰ ਧਾਰ ਕੇ ਆਏ ਨੇ, ਇਹ ਮੇਰੇ ਭਾਗ ਹਨ।
ਸਦ ਕਰ ਨਾਨਕ ਆਦਰ ਕਰਵਾਇਓ,
ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਨੂੰ ਆਪਣੇ ਕੋਲ ਬੁਲਾਇਆ ਤੇ ਆਪਣੇ ਪਾਸ ਬੁਲਾ ਕੇ ਸਤਿਗੁਰਾਂ ਦਾ ਬੜਾ ਸਤਿਕਾਰ ਕੀਤਾ। ਰਾਏ ਬੁਲਾਰ ਪਹਿਲਾ ਮੁਸਲਮਾਨ ਹੈ ਜਿਹੜਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਸਿੱਖ ਬਣਿਆ, ਪਹਿਲਾ ਮੁਸਲਮਾਨ ਸਿੱਖ ਗੁਰੂ ਨਾਨਕ ਸਾਹਿਬ ਦਾ ਰਾਏ ਬੁਲਾਰ ਹੈ। ਇਹਨੇ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਧਾਰਨ ਕੀਤੀ, ਗੁਰੂ ਨਾਨਕ ਸਾਹਿਬ ਦਾ ਬੜਾ ਭਾਰੀ ਅਦਬ ਤੇ ਸਤਿਕਾਰ ਰੱਖਿਆ।
ਦੋਹਰਾ ਸਦ ਬਲਵੰਡ ਆਦਰ ਕੀਓ, ਪੁੱਤਰ ਭੋਏ ਦੀਓ ਸੋ ਪਾਏ।
ਰਾਏ ਬੁਲਾਰ ਨੂੰ ਸੱਦ ਕੇ, ਰਾਏ ਬੁਲਾਰ ਨੇ ਸੱਦ ਕੇ ਉਸ ਵਕਤ ਆਪਣੇ ਜਿਹੜੇ ਉਹਦੇ ਪੁੱਤਰ ਸਨ ਉਹ ਵੀ ਗੁਰੂ ਨਾਨਕ ਦੇ ਚਰਨਾਂ ਤੇ ਪਾ ਦਿੱਤੇ।
ਅੰਦਰ ਬਾਹਰ ਸਤਰ ਮਦ ਨਾਨਕ ਖੇਡੇ ਤਾਏ।
ਖਾਲਸਾ ਜੀ, ਰਾਜਿਆਂ ਦੇ ਜਿਹੜੇ ਖਾਸ ਮਹਿਲ ਹੁੰਦੇ ਨੇ ਉੱਥੇ ਕਿਸੇ ਨੂੰ ਜਾਣ ਦੀ ਆਗਿਆ ਨਹੀਂ ਹੁੰਦੀ, ਪਰ ਰਾਏ ਬੁਲਾਰ ਰਾਜਾ ਸੀ, ਉਹਨੇ ਗੁਰੂ ਨਾਨਕ ਸਾਹਿਬ ਜੀ ਵਾਸਤੇ ਕਹਿ ਦਿੱਤਾ ਆਪਣੇ ਨੌਕਰਾਂ ਨੂੰ, ਇਹ ਮੇਰੇ ਮਹਿਲ ਵਿੱਚ ਜਿੱਥੇ ਮਰਜ਼ੀ ਖੇਡਣ, ਜਿੱਥੇ ਮਰਜ਼ੀ ਵਿਚਰਨ, ਇਹਨਾਂ ਨੂੰ ਕੋਈ ਰੋਕ ਟੋਕ ਨਹੀਂ ਹੋਣੀ ਚਾਹੀਦੀ। ਇਹਨਾਂ ਅਦਬ ਤੇ ਸਤਿਕਾਰ ਗੁਰੂ ਨਾਨਕ ਸਾਹਿਬ ਦਾ ਰਾਏ ਬੁਲਾਰ ਨੇ ਕੀਤਾ।
ਸੋਰਠਾ ਪਾਈ ਬਡਾਈ ਰਾਏ, ਪਾਰਸ ਲੋਤਤ ਬੀਰ ਛੋ।
ਰਾਏ ਬੁਲਾਰ ਨੇ ਬੜੀ ਵੱਡੀ ਵਡਿਆਈ ਪ੍ਰਾਪਤ ਕੀਤੀ ਗੁਰੂ ਨਾਨਕ ਸਾਹਿਬ ਦੀ ਸੰਗਤ ਕਰਕੇ, ਜਿਵੇਂ ਪਾਰਸ ਨਾਲ ਕੋਈ ਧਾਤ ਛੂਹ ਕੇ ਸੋਨਾ ਬਣ ਜਾਂਦੀ ਹੈ, ਏਦਾਂ ਰਾਏ ਬੁਲਾਰ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕੀਤੀ ਤੇ ਨਿਰਮਲ ਹੋ ਗਿਆ, ਪਵਿੱਤਰ ਹੋ ਗਿਆ।
ਦਈ ਸੁਮਰੀ ਸੁਨਾਏ ਦਿੱਲੀ ਬਜੀਰੀ ਉਨ ਲਬੀ,
ਕਹਿੰਦੇ ਉਹ ਸਾਰੀ ਕਥਾ ਅਸੀਂ ਸੁਣਾ ਦਿੱਤੀ ਕਿ ਜਿਹੜੀ ਦਿੱਲੀ ਦੀ ਵਜ਼ੀਰੀ ਸੀ ਉਹ ਵੀ ਰਾਏ ਬੁਲਾਰ ਦੇ ਪੁੱਤਰਾਂ ਨੂੰ ਪ੍ਰਾਪਤ ਹੋਈ।
ਜੋ ਪਈ ਜਬ ਬਾਬਾ ਜੀ ਪਏ ਹੁਸ਼ਿਆਰ,
ਜਦੋਂ ਗੁਰੂ ਬਾਬਾ ਜੀ ਗੁਰੂ ਨਾਨਕ ਸਾਹਿਬ ਜੀ ਹੁਸ਼ਿਆਰ ਹੋਏ, ਯਾਨੀ ਕਿ ਥੋੜੇ ਜੇ ਵੱਡੇ ਹੋਏ, ਪੜ੍ਹਨ ਲਿਖਣ ਦੀ ਉਮਰ ਵਾਲੇ ਹੋਏ,
ਪੜ੍ਹਨ ਬਹਾਏ ਪਾਉਂਦੇ ਦੁਆਰ,
ਪਿਤਾ ਜੀ ਨੇ ਆਖਿਆ ਵੀ ਸੁੱਤ ਨਾ ਪੜਾਵੈ, ਬਹੁ ਬਾਤ ਅਲਾਵੈ ਸੋ ਸਤਰੂ ਸਮਤਾਤ, ਵੀ ਜਿਹੜਾ ਪਿਓ ਆਪਣੇ ਬੱਚੇ ਨੂੰ ਨਾ ਪੜਾਵੇ ਉਹ ਪਿਓ ਆਪਣੇ ਬੱਚੇ ਦਾ ਸਭ ਤੋਂ ਵੱਡਾ ਦੁਸ਼ਮਣ ਹੈ, ਇਹ ਸ਼ਾਸਤਰਾਂ ਦਾ ਕਥਨ ਹੈ। ਸੁੱਤ ਨਾ ਪੜਾਵੈ ਬਹੁ ਗੁਣੀ ਅਲਾਵੈ ਸੋ ਸ਼ਤਰੂ ਸਮਤਾਤ, ਬੜੇ ਬੜੇ ਗੁਣੀ ਲੋਕ ਇਹ ਕਹਿੰਦੇ ਨੇ ਵੀ ਜਿਹੜਾ ਆਪਣੇ ਬੱਚੇ ਨੂੰ ਨਹੀਂ ਪੜਾਉਂਦਾ ਉਹ ਆਪਣੇ ਪੁੱਤਰ ਦਾ ਸਭ ਤੋਂ ਵੱਡਾ ਦੁਸ਼ਮਣ ਹੈ। ਤੋ ਪਿਤਾ ਜੀ ਨੇ ਆਖਿਆ ਵੀ ਹੁਣ ਇਹਦੀ ਪੜ੍ਹਨ ਦੀ ਉਮਰ ਹੈ, ਤੈਨੂੰ ਪੜ੍ਹਨੇ ਪਈਏ। ਨਗਰ ਦਾ ਇੱਕ ਪਾਂਧਾ ਸੀ ਗੋਪਾਲ ਪਾਂਧਾ, ਉਹਦੇ ਕੋਲ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਇਹਨੇ ਪੜ੍ਹਨੇ ਪਾਇਆ ਪਿਤਾ ਜੀ ਨੇ।
ਜਿਮ ਪਾਂਧਾ ਦੀਓ ਬਾਬੇ ਪੜਵਾਏ,
ਪਰ ਪਾਂਧੇ ਨੇ ਕੀ ਪੜ੍ਹਾਉਣਾ ਸੀ, ਉਲਟਾ ਗੁਰੂ ਨਾਨਕ ਸਾਹਿਬ ਨੇ ਪਾਂਧੇ ਨੂੰ ਪੜ੍ਹਾ ਦਿੱਤਾ, ਉਲਟਾ ਪਾਂਧੇ ਨੂੰ ਹੀ ਪੜ੍ਹਾ ਦਿੱਤਾ। ਤੇ ਪਾਂਧੇ ਨੇ ਅਗਲੇ ਦਿਨ ਕਹਿ ਦਿੱਤਾ ਪਿਤਾ ਮਹਿਤਾ ਕਾਲੂ ਜੀ ਨੂੰ, ਕਹਿੰਦਾ ਇਹਨਾਂ ਤੋਂ ਕੋਈ ਵੱਧ ਪੜ੍ਹਿਆ ਹੋਵੇ ਤੇ ਇਹਨਾਂ ਨੂੰ ਪੜ੍ਹਾ ਸਕਦਾ, ਮੈਂ ਨਹੀਂ ਇਹਨਾਂ ਨੂੰ ਪੜ੍ਹਾ ਸਕਦਾ, ਇਹਨਾਂ ਤੋਂ ਕੋਈ ਵੱਧ ਪੜ੍ਹਿਆ ਹੋਵੇ ਤੇ ਇਹਨਾਂ ਨੂੰ ਪੜ੍ਹਾਵੇ, ਇਹ ਤਾਂ ਪਹਿਲਾਂ ਹੀ ਪੜ੍ਹੇ ਹੋਏ ਨੇ। ਉੱਥੇ ਮਹਾਰਾਜ ਜੀ ਨੇ ਪਾਂਧੇ ਨੂੰ ਜਿਹੜਾ ਉਪਦੇਸ਼ ਦਿੱਤਾ ਉਹ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਰਜ ਹੈ, ਜਾਲ ਮੋਹ ਘਸ ਮਸ ਕਰ ਮਤ ਕਾਗਦ ਕਰ ਸਾਰ, ਪਾਓ ਕਲਮ ਕਰ ਚਿੱਤ ਲਿਖਾਰੀ ਗੁਰ ਪੁੱਛ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ। ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਗੋਪਾਲ ਪਾਂਧੇ ਨੂੰ ਦਿੱਤਾ ਜਿਸ ਨੂੰ ਸੁਣ ਕੇ ਉਹ ਵੀ ਤਰ ਗਿਆ।
ਸੋ ਸਾਖੀ ਦਈ ਮਰੀ ਸੁਣਾਏ।
ਭਾਈ ਰਤਨ ਸਿੰਘ ਜੀ ਕਹਿੰਦੇ ਮੈਂ ਉਹ ਜਿੰਨੀ ਸਾਖੀ ਸੀ ਨਾ ਪਾਂਧੇ ਨੂੰ ਉਪਦੇਸ਼ ਦੇਣ ਦੀ ਕੈਪਟਨ ਮਰੀ ਨੂੰ ਸੁਣਾਈ।
ਔਰ ਅਚੰਬੇ ਬਹੁਤ ਦਿਖਾਏ।
ਹੋਰ ਵੀ ਅਨੇਕਾਂ ਪ੍ਰਕਾਰ ਦੇ ਜਿਹੜੇ ਕੌਤਕ ਗੁਰੂ ਨਾਨਕ ਸਾਹਿਬ ਨੇ ਵਿਖਾਏ।
ਬੜਤ ਗ੍ਰੰਥ ਸਭ ਇਹਾਂ ਲਿਖਾਏ।
ਜੇ ਉਹ ਸਾਰੇ ਇੱਥੇ ਲਿਖੀਏ ਤੇ ਗ੍ਰੰਥ ਬਹੁਤ ਜ਼ਿਆਦਾ ਵੱਧ ਜਾਵੇਗਾ, ਇਤਿਹਾਸ ਬਹੁਤ ਲੰਮਾ ਹੋ ਜਾਵੇਗਾ।
ਔਰ ਬਾਬੇ ਜਬ ਪਿਆ ਵਿਆਹ।
ਗੁਰੂ ਨਾਨਕ ਸਾਹਿਬ ਦਾ ਵਿਆਹ ਹੋਇਆ ਮੂਲੇ ਚੋਣੇ ਖੱਤਰੀ ਦੀ ਲੜਕੀ ਮਾਤਾ ਸੁਲੱਖਣੀ ਨਾਲ ਗੁਰੂ ਨਾਨਕ ਸਾਹਿਬ ਦੀ ਸ਼ਾਦੀ ਹੋਈ।
ਭਾਏ ਬੇਟੇ ਦੋ ਉਨ ਤਰਿਓ ਨਾਏ।
ਔਰ ਦੋ ਪੁੱਤਰ ਗੁਰੂ ਨਾਨਕ ਸਾਹਿਬ ਦੇ ਗ੍ਰਹਿ ਵਿਖੇ ਹੋਏ, ਉਹਨਾਂ ਦਾ ਨਾਮਕਰਨ ਕੀਤਾ। ਵੱਡਿਆਂ ਦਾ ਨਾਮ ਧੰਨ ਬਾਬਾ ਸ਼੍ਰੀ ਚੰਦ ਜੀ ਔਰ ਛੋਟੇ ਸਨ ਬਾਬਾ ਲਖਮੀ ਚੰਦ ਜੀ।
ਕਾਲੂ ਹੱਟ ਕਰਾਈ ਲੋੜੈ।
ਪਿਤਾ ਕਾਲੂ ਜੀ ਮਹਿਤਾ ਕਾਲੂ ਜੀ ਚਾਹੁੰਦੇ ਸਨ ਕਿ ਗੁਰੂ ਨਾਨਕ ਸਾਹਿਬ ਨੂੰ ਮੈਂ ਇੱਕ ਦੁਕਾਨ ਕਰ ਦਿਆਂ।
ਹੱਟ ਕਰ ਖਾਈਐ ਦਰਬ ਬੋ ਜੋੜੈ।
ਦੁਕਾਨ ਚਲਾਵੇ ਕਮਾਈ ਕਰੇ ਤੇ ਪੈਸਾ ਜੋੜੇ ਇਕੱਠਾ ਕਰੇ।
ਸੋ ਬਾਬਾ ਉਸ ਪੜੇ ਨਾਰਾਏ।
ਗੁਰੂ ਨਾਨਕ ਸਾਹਿਬ ਤਾਂ ਇਹ ਕੁਝ ਕਰਨ ਆਏ ਨਹੀਂ ਸੀ, ਉਹ ਤਾਂ ਹੋਰ ਹੀ ਕਿਸੇ ਮਕਸਦ ਕਰਕੇ ਆਏ ਨੇ, ਹੋਰ ਹੀ ਕਿਸੇ ਕੰਮ ਲਈ ਆਏ ਨੇ।
ਮਾਤ ਪਿਤਾ ਕਰੇ ਬਾਬੇ ਅਕਾਏ।
ਪਿਤਾ ਜੀ ਬੜੇ ਪਰੇਸ਼ਾਨ ਹੋਏ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵੇਖ ਕੇ।
ਬਾਬਾ ਬੇਪਰਵਾਹੀ ਕਰੇ।
ਗੁਰੂ ਬਾਬਾ ਜੀ ਗੁਰੂ ਨਾਨਕ ਸਾਹਿਬ ਗੁਰੂ ਬਾਬਾ ਜੀ ਬੇਪਰਵਾਹੀ ਵਿੱਚ ਰਹੇ, ਉਹ ਬੇਪਰਵਾਹ ਹੋ ਕੇ ਵਿਚਰੇ।
ਹੜ ਰਬਾਬ ਸ਼ਬਦ ਉਚਰੈ।
ਰਬਾਬ ਪਕੜ ਕੇ ਸ਼ਬਦ ਉਚਾਰਦੇ ਨੇ, ਮਰਦਾਨਾ ਰਬਾਬ ਵਜਾਉਂਦਾ ਔਰ ਗੁਰੂ ਨਾਨਕ ਸਾਹਿਬ ਜੀ ਨਾਲ ਸ਼ਬਦ ਗਾਉਂਦੇ ਹਨ।
ਸਾਥ ਕਰੇ ਮਰਦਾਨੇ ਪਰਚਾਵਾ।
ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਨਾਲ ਰਹਿੰਦੇ ਨੇ, ਨਾਲ ਵਿਚਰਦੇ ਹਨ।
ਲੈਣ ਦੇਣ ਕੁਛ ਰੱਖੇ ਨਾ ਦਾਵਾ।
ਭਾਈ ਬਾਲਾ ਜੀ ਨਾਲ ਵਿਚਰਦੇ ਨੇ, ਲੈਣ ਦੇਣ ਦਾ ਕੋਈ ਦਾਵਾ ਨਹੀਂ ਕਰਦੇ ਮਹਾਰਾਜ ਗੁਰੂ ਨਾਨਕ ਸਾਹਿਬ, ਤੇ ਨਿਰਦਾਵੇ ਹੋ ਕੇ ਦੇਸ਼ ਦੇਸ਼ਾਂਤਰਾਂ ਦਾ ਰਟਨ ਕਰਦੇ ਨੇ। ਚਾਰ ਉਦਾਸੀਆਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਕੇ ਅਨੇਕਾਂ ਜੀਵਾਂ ਦਾ ਉਧਾਰ ਕੀਤਾ, ਜਿਵੇਂ ਮੋਦੀ ਖਾਨਾ ਸਤਿਗੁਰੂ ਜੀ ਨੇ ਸੁਲਤਾਨਪੁਰ ਸਾਹਿਬ ਚਲਾਇਆ, ਵੇਈ ਨਦੀ ਚ ਸਾਹਿਬ ਨੇ ਪ੍ਰਵੇਸ਼ ਕੀਤਾ। ਉਹ ਸਾਰੀ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।